ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਬਗ ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਐਸੇ ਸੰਤ ਨਾ ਮੋਹ ਕੋ ਭਾਵ ਹੈ ਦਾਲਾ ਸਿਓ ਪੇਡਾ ਗਟਕਾਵ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਸਥਾਨ ਸੋ ਘਰ ਵਿਚ ਚੱਲ ਰਹੀ ਲੜੀਵਾਰ ਇਲਾਹੀ ਬਾਣੀ ਦੀ ਕਥਾ ਵਿਚ ਅੱਜ ਦਾ ਪ੍ਰਸੰਗ ਆਸਾ ਰਾਗ ਵਿਚ ਕਬੀਰ ਸਾਹਿਬ ਜੀ ਦੀ ਬਾਣੀ 476 ਅੰਗ ਤੇ ਆਰੰਭ ਹੈ। ਕਬੀਰ ਸਾਹਿਬ ਇਸ ਸ਼ਬਦ ਦੇ ਵਿਚ ਧਰਮ ਦੇ ਨਾਂ ਤੇ ਕੇਵਲ ਵਸਤਰ ਤੇ ਕੱਪੜੇ ਪਾਉਣ ਵਾਲਿਆਂ ਦੇ ਪਖੰਡ ਨੂੰ ਉਜਾਗਰ ਕਰਦੇ ਨੇ, ਜੋ ਕੇਵਲ ਵਿਖਾਵਾ ਕਰਦੇ ਨੇ। ਕੱਪੜੇ ਬੜੇ ਸੋਹਣੇ ਪਾ ਕੇ ਬੜੇ ਚਮਕ ਧਮਕ ਕਰਕੇ ਪਰ ਅੰਦਰ ਸੰਤ ਵਾਲੀ ਅਵਸਥਾ ਨਹੀਂ ਹੈ, ਸਾਧੂ ਵਾਲਾ ਗੁਣ ਨਹੀਂ ਹੈ, ਪਰਮੇਸ਼ਰ ਦਾ ਸਿਮਰਨ ਨਹੀਂ, ਬੰਦਗੀ ਨਹੀਂ, ਅੰਦਰ ਨਹੀਂ ਭਿੱਜਾ। ਉਸ ਤਰ੍ਹਾਂ ਹੀ ਸੰਸਾਰੀ ਬਿਰਤੀਆਂ ਵਿਚ ਜਿਉਂਦੇ ਹਨ। ਕਬੀਰ ਸਾਹਿਬ ਐਸੇ ਪਖੰਡ ਨੂੰ ਉਧੇੜਦੇ ਹਨ।
ਆਸਾ ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ।
ਕਬੀਰ ਜੀ ਕਹਿੰਦੇ ਨੇ ਕਿ ਐਸੇ ਲੋਕ ਐਸੇ ਪੰਡਿਤ ਖਾਸ ਕਰਕੇ ਧੋਤੀਆਂ ਦਾ ਜ਼ਿਕਰ ਕੀਤਾ ਹੈ ਕਿਉਂਕਿ ਬਨਾਰਸ ਵਿਚ ਪੰਡਿਤ ਬ੍ਰਾਹਮਣ ਇਤਿਹਾਦਿਕ ਵਿਦਵਾਨ ਬਹੁਤ ਰਹਿੰਦੇ ਸੀ ਤੇ ਵਿਦਵਾਨ ਤੁਹਾਨੂੰ ਪਤਾ ਹੀ ਹੈ ਫਿਰ ਅੰਦਰੋਂ ਭਾਵੇਂ ਨਿਤਨੇਮ ਸਾਡਾ ਭਾਵੇਂ ਕੁਝ ਨਾ ਕੁਝ ਘੱਟ ਰਹਿ ਜਾਏ ਹੋਵੇ ਨਾ ਹੋਵੇ ਪਰ ਹਜ਼ੂਰੀਏ ਨੂੰ ਗੋਟਾ ਜ਼ਰੂਰ ਚਾਹੀਦਾ ਲੱਗਣਾ। ਇਹ ਚੀਜ਼ਾਂ ਅਸੀਂ ਬਣਾਉਂਦੇ ਹਾਂ ਕਿਉਂ? ਵੇਖੋ ਇਹ ਲਿਬਾਸ ਹੈ, ਲਿਬਾਸ ਕੋਈ ਮਾੜਾ ਵੀ ਨਹੀਂ ਪਰ ਕਦੋਂ ਉਹ ਰੁੱਖ ਕਿਹੜੇ ਕੰਮ ਦਾ ਜਿਹਦੀ ਜੜ ਕੋਈ ਨਾ ਹੋਵੇ। ਜੇ ਜੜ ਹੈ ਫਿਰ ਪੱਤੇ ਵੀ ਸੋਹਣੇ ਨੇ, ਫਿਰ ਲਿਬਾਸ ਵੀ ਚੰਗਾ ਹੈ। ਜੇ ਜੜ ਹੈ ਫਿਰ ਫਲ ਫੁੱਲ ਲੱਗੇ ਸਾਰਾ ਕੁਝ ਹਰਾ ਰਹਿੰਦਾ। ਜੇ ਅੰਦਰ ਧਿਆਨ ਲੱਗਾ ਹੋਇਆ ਸ਼ਬਦ ਦੇ ਵਿਚ ਬਿਰਤੀ ਜੁੜੀ ਰਹਿੰਦੀ ਹੈ, ਬਾਣੀ ਵਿਚ ਸੁਰਤ ਲੱਗੀ ਰਹਿੰਦੀ ਹੈ ਫਿਰ ਪ੍ਰਵਾਨ ਹੈ। ਪਰ ਅੰਦਰ ਖਾਲੀ ਹੈ, ਕਦੀ ਨਾਮ ਜਪਣ ਵਾਲੇ ਪਾਸੇ ਗਏ ਨਹੀਂ, ਸਿਮਰਨ ਅਭਿਆਸ ਕੀਤਾ ਹੀ ਨਹੀਂ, ਤਾਂ ਮਹਾਰਾਜ ਕਹਿੰਦੇ 3.5-3 ਗਜ ਦੀਆਂ ਧੋਤੀਆਂ ਕਬੀਰ ਸਾਹਿਬ ਕਹਿੰਦੇ ਬੰਨੀਆਂ ਹੋਈਆਂ ਨੇ, ਪਿੱਛੇ ਰੁਲਦੀਆਂ ਆਉਂਦੀਆਂ ਨੇ ਤੇ ਤੇਰੇ ਪਾਇਣ ਤੱਕ ਤੇਰੇ 3-3 ਵਲਾਂ ਵਾਲੇ 3 ਧਾਗਿਆਂ ਵਾਲੇ ਜਨੇਊ ਪਾਏ ਹੋਏ ਹਨ।
ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਵਾਗ।
ਤੇ ਜਪ ਮਾਲੀਆਂ ਮੈਨੇ ਮਾਲਾ ਪਾਈਆਂ ਹੋਈਆਂ ਹਨ, ਯਾਨੀ ਕਿ ਦੋ ਹੱਥਾਂ ਵਿਚ, ਇਕ ਗਲ ਵਿਚ, ਇਕ ਇਧਰ ਇਕ ਉਧਰ, ਪੂਰਾ ਸਾਜੋ ਬਾਜੋ ਪੂਰਾ ਰੱਖਿਆ ਹੋਇਆ। ਹੱਥਾਂ ਦੇ ਵਿਚ ਲੋਟੇ ਫੜੇ ਹੋਏ ਹਨ, ਲਿਸ਼ਕਦੇ ਹਨ, ਨਿਬਗ ਚਮਕਦੇ ਹਨ।
ਓਏ ਹਰ ਕੇ ਸੰਤ ਨਾ ਆਖੀਐ ਹੈ ਬਨਾਰਸ ਕੇ ਠੱਗ।
ਓਏ ਹਰ ਕੇ ਸੰਤ ਨਾ ਆਖੀਐ, ਉਨ੍ਹਾਂ ਨੂੰ ਹਰੀ ਦੇ ਸੰਤ ਨਹੀਂ ਕਿਹਾ ਜਾ ਸਕਦਾ, ਉਹ ਬਨਾਰਸ ਦੇ ਠੱਗ ਨੇ। ਯਾਨੀ ਕਿ ਬਨਾਰਸ ਦੇ ਠੱਗ ਇਕ ਠੱਗ ਹੁੰਦੇ ਨੇ ਜਿਹੜੇ ਸਿੱਧੇ ਲੁੱਟਦੇ ਨੇ, ਇਕ ਹੁੰਦੇ ਨੇ ਜਿਹੜੇ ਗੱਲਾਂ ਨਾਲ ਲੁੱਟ ਦਿੰਦੇ ਨੇ ਬੰਦੇ ਨੂੰ, ਗੱਲਾਂ ਐਸੀਆਂ ਸਵਾਦਲੀਆਂ ਸੁਣਾ ਕੇ ਨਾ। ਠੱਗ ਦਾ ਮਤਲਬ ਕੀ? ਇੱਥੇ ਠੱਗ ਸ਼ਬਦ ਕਿਉਂ ਵਰਤਿਆ ਕਬੀਰ ਸਾਹਿਬ ਨੇ? ਬੜੀ ਸੋਚਣ ਵਾਲੀ ਗੱਲ ਹੈ। ਚੋਰ ਨਹੀਂ ਵਰਤਿਆ, ਡਾਕੂ ਨਹੀਂ ਵਰਤਿਆ, ਕਾਤਲ ਨਹੀਂ ਵਰਤਿਆ, ਠੱਗ ਵਰਤਿਆ। ਠੱਗ ਦਾ ਮਤਲਬ ਕੀ ਹੈ? ਠੱਗ ਜਿਹੜਾ ਹੈ ਉਹ ਬੰਦੇ ਨੂੰ ਪਤਾ ਨਹੀਂ ਲੱਗਣ ਦਿੰਦਾ, ਉਹਨੂੰ ਠੱਗ ਲੈਂਦਾ ਹੈ। ਇਸ ਕਰਕੇ ਵਿਦਵਾਨਾਂ ਦੇ ਵਿਚ, ਸਾਡੇ ਵਿਚ ਇਸ ਤਰ੍ਹਾਂ ਦੇ ਠੱਗ ਤੁਹਾਨੂੰ ਬੜੇ ਮਸ਼ਹੂਰ ਹੋਏ ਮਿਲਣਗੇ। ਲੋਕ ਕਹਿਣਗੇ ਤੇ ਵਿਚਾਰਾ ਕਹਿੰਦੇ ਗਲਤ ਕੁਝ ਨਹੀਂ, ਸਾਰਾ ਕੁਝ ਤੇ ਠੀਕ ਕਹਿੰਦਾ। ਉਹ ਸ਼ਬਦਾਂ ਦੀ ਹੇਰ ਫੇਰ ਐਸੀ ਕਰਦਾ, ਐਸੀ ਸ਼ਾਤਰੀ ਵਰਤਦਾ ਉਹਦੇ ਵਿਚ ਕਿ ਲੋਕ ਕਹਿਣਗੇ ਵੀ ਇਸ ਬੰਦੇ ਨੇ ਤੇ ਨਵਾਂ ਹੀ ਗਿਆਨ ਉਤਾਰ ਦਿੱਤਾ ਧਰਤੀ ਤੇ। ਪਰ ਹੌਲੀ ਹੌਲੀ ਵਿਚੋਂ ਸਰਕਾਈ ਜਾਣਗੇ ਉਹਦੇ ਅੰਦਰ, ਜਿਹੜੀ ਸ਼ਰਧਾ ਭਾਵਨਾ ਬਣੀ ਹੋਈ ਨਾ, ਗੁਰੂ ਤੇ ਪਿਆਰ ਬਣਿਆ, ਉਹਨੂੰ ਕੱਢੀ ਜਾਣਗੇ ਉਹਦੇ ਮਨ ਦਿਮਾਗ ਵਿਚੋਂ ਹੌਲੀ 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 ਕਰਕੇ, ਬਸ ਨੰਗੀ ਧੋਣ ਵਾਲਾ ਕੁੱਕੜ ਬਣਾ ਕੇ ਰੱਖ ਦੇਣਗੇ। ਇਸ ਤਰ੍ਹਾਂ ਦੀ ਉਹਨਾਂ ਦੀ ਬਿਰਤੀ। ਠੱਗ ਸ਼ਬਦ ਤਾਂ ਕਿਹਾ, ਬਨਾਰਸ ਕੇ ਠੱਗ ਤਾਂ ਕਿਹਾ ਹੈ ਕਿ ਗੱਲਾਂ ਕਰਨ ਤੇ ਵਲ ਫੇਰ ਵਿਚ ਇੰਨੇ ਕੁਸ਼ਲ ਹੁੰਦੇ ਨੇ, ਇੰਨਾ ਤਰੀਕਾ ਆਉਂਦਾ ਉਨ੍ਹਾਂ ਨੂੰ ਗੱਲਾਂ ਦੇ, ਯਾਨੀ ਕਿ ਨਾਟਕ ਕਰਨ ਦੇ ਵਿਚ, ਕਦੀ ਇਕਦਮ ਗੱਲ ਕੀਤੀ ਜਿਵੇਂ ਦੀ ਗੱਲ ਉਵੇਂ ਦੇ ਮੂੰਹ ਰੋਣ ਵਾਲਾ ਬਣਾ ਲਿਆ, ਫਿਰ ਕਦੀ ਕਿਸੇ ਨੂੰ ਮਖੌਲ ਕਰ ਦਿੱਤਾ, ਕਦੀ ਹੱਸ ਪਏ, ਕਦੀ ਇਧਰ ਮੂੰਹ, ਕਦੀ ਉਧਰ ਮੂੰਹ, ਕਦੀ ਇਧਰ ਬਾਂਹ, ਕਦੀ ਉਧਰ ਸਿਰ। ਇਹ ਪਖੰਡ ਠੱਗੀ ਕਰਦੇ ਹਨ ਲੋਕਾਂ ਨੇ, ਇਹ ਹਰ ਕੇ ਸੰਤ ਨਹੀਂ। ਇਹਦਾ ਮਤਲਬ ਇਕ ਹੋਰ ਵੀ ਨਿਕਲਦਾ, ਇਹਦਾ ਮਤਲਬ ਹਰੀ ਕੇ ਸੰਤ ਹੁੰਦੇ ਹਨ ਤਾਂ ਹੀ ਇਹ ਕਿਹਾ ਨਾ ਵੀ ਇਹ ਹਰੀ ਕੇ ਸੰਤ ਨਹੀਂ। ਇਹਦਾ ਮਤਲਬ ਉਹ ਹਰ ਕੇ ਸੰਤ ਨਾ ਆਖੀਏ, ਉਹ ਹਰ ਕੇ ਸੰਤ ਨਹੀਂ। ਇਹਦਾ ਮਤਲਬ ਦੂਜੇ ਵੀ ਹੁੰਦੇ ਹਨ ਜਿਹੜੇ ਹਰੀ ਦੇ ਸੰਤ ਹਨ, ਪਰ ਇਹ ਬਨਾਸ ਦੇ ਠੱਗ ਹਨ, ਗੱਲਾਂ ਕਰਕੇ ਲੋਕਾਂ ਨੂੰ ਭਰਮਾ ਲੈਂਦੇ ਹਨ।
ਐਸੇ ਸੰਤ ਨਾ ਮੋਕਉ ਭਾਵ ਹੈ।
ਇਸ ਤਰ੍ਹਾਂ ਦੇ ਠੱਗ ਮੈਨੂੰ ਚੰਗੇ ਨਹੀਂ ਲੱਗਦੇ, ਜਿਹੜੇ ਬੰਦੇ ਨੂੰ ਗੱਲਾਂ ਨਾਲ ਬੇਹੋਸ਼ ਕਰਕੇ ਤੇ ਲੁੱਟ ਲੈਂਦੇ, ਉਹਦੀ ਬੁੱਧੀ ਨੂੰ ਖੋਹ ਲੈਂਦੇ ਹਨ, ਮਤ ਮਾਰ ਦਿੰਦੇ ਹਨ ਉਹਦੀ। ਇਸ ਤਰ੍ਹਾਂ ਦੇ ਸੰਤ ਮੈਨੂੰ ਭਾਉਂਦੇ ਨਹੀਂ ਹਨ।
ਲਾਲਾ ਸਿਉ ਪੇ ਡਾਗਟ ਕਾਵ ਹੈ।
ਜਿਹੜੇ ਅਗਲੇ ਬੰਦੇ ਦੀਆਂ ਸਮੇਤ ਡਾਲੀਆਂ, ਯਾਨੀ ਕਿ ਸਾਰੇ ਹੀ ਖਾ ਜਾਂਦੇ ਨੇ, ਬੰਦੇ ਦੀ ਬੁੱਧੀ ਮਤ ਨੂੰ ਖਾ ਜਾਂਦੇ ਹਨ, ਸਾਰਾ ਕੁਝ ਗਟਕ ਕਰ ਜਾਂਦੇ ਹਨ।
ਰਹਾਉ ਬਾਸਨ ਮਾਂਜ ਚੜਾਵ ਹੈ ਉਪਰ, ਕਾਠੀ ਤੋਏ ਜਲਾਵ ਹੈ।
ਕਹਿੰਦੇ ਜਦੋਂ ਭੋਜਨ ਬਣਾਉਂਦੇ ਨੇ, ਫਿਰ ਕਹਿੰਦੇ ਉਨ੍ਹਾਂ ਦੇ ਚੌਂਕੇ ਵੱਲ ਵੇਖੋ, ਬਾਸਨ ਮੈਨੇ ਭਾਂਡੇ ਮਾਂਜ ਕੇ ਪੂਰੀ ਤਰ੍ਹਾਂ ਐਨ ਚਮਕਾ ਕੇ ਉੱਤੇ ਟਿਕਾਉਂਦੇ ਹਨ ਚੁੱਲ੍ਹ ਦੇ, ਤੇ ਕਾਠੀ ਜਿਹੜੀਆਂ ਲੱਕੜਾਂ ਨੇ ਉਨ੍ਹਾਂ ਨੂੰ ਵੀ ਧੋ ਕੇ ਚੁੱਲ੍ਹ ਦੇ ਵਿਚ ਅੱਗ ਬਾਲਦੇ ਹਨ।
ਵਸੁਧਾ ਖੋਦ ਕਰਹਿ ਦੇ ਚੁੱਲ੍ਹੇ, ਸਾਰੇ ਮਾਨਸ ਖਾਵਹਿ।
ਕਹਿੰਦੇ ਨੇ ਪਵਿੱਤਰ ਮਿੱਟੀ ਖੋਦ ਕੇ ਦੋ ਚੁੱਲ੍ਹੇ ਬਣਾਉਂਦੇ ਹਨ, ਤੇ ਕਹਿੰਦੇ ਕਰਦੇ ਕੀ ਹਨ, ਇਹ ਤਾਂ ਸਾਰਾ ਕੁਝ ਵਧੀਆ ਪਵਿੱਤਰ ਹੈ, ਪਰ ਮਹਾਰਾਜ ਕਹਿੰਦੇ ਸਮੁੱਚੇ ਮਾਨਸ ਖਾ ਜਾਂਦੇ ਨੇ। ਜਿਹੜਾ ਬੰਦਾ ਹੱਥ ਵਿਚ ਆ ਗਿਆ ਉਹਦੀ ਮੱਤ ਮਾਰ ਦਿੰਦੇ ਹਨ, ਉਹਦੀ ਬੁੱਧੀ ਭ੍ਰਸ਼ਟ ਕਰ ਦਿੰਦੇ ਹਨ, ਐਸੀਆਂ ਗੱਲਾਂ ਸੁਣਾਉਂਦੇ ਹਨ ਬਈ ਉਹ ਗੁਰੂ ਨੂੰ ਛੱਡ ਕੇ ਉਸ ਬੰਦੇ ਦੇ ਪਿੱਛੇ ਲੱਗ ਜਾਂਦਾ ਹੈ।
ਓਏ ਪਾਪੀ ਸਦਾ ਫਿਰਹਿ ਅਪਰਾਧੀ, ਮੁਖੋਂ ਅਪਰਸ ਕਹਾਵ ਹੈ।
ਉਹ ਪਾਪੀ ਲੋਕ ਸਦਾ ਅਪਰਾਧੀ ਨੇ, ਕਿਉਂਕਿ ਲੋਕਾਂ ਦੀ ਆਤਮਾ ਦਾ ਸੁਰਤ ਦਾ ਕਤਲ ਕਰਦੇ ਨੇ, ਤੇ ਆਪਣੇ ਆਪ ਨੂੰ ਅਪਰਸ, ਬੜੇ ਬੜੇ ਵੱਡੇ ਤਖਲਸ ਜਿਹੜੇ ਨੇ ਉਹ ਧਰਾਉਂਦੇ ਨੇ ਆਪਣੇ ਨਾਂ ਦੇ ਨਾਲ, ਤੇ ਹੁਣ ਤੇ ਹੋਰ ਵੀ ਰਿਵਾਜ ਚੱਲਿਆ ਵੀ 10 ਕੁ ਸਾਲ ਇਕ ਤਖਲਸ ਛੱਡੀਏ ਕਿਉਂ ਆਪਾਂ, ਜੇ ਕਿਤੇ 50 ਸਾਲ ਮਿਲ ਗਏ ਨੇ ਜਾਂ ਜਿੰਨੇ ਵੀ ਦਿੱਤੇ ਰੱਬ ਜਾਣਦਾ ਹੈ, ਵੀ 10 ਸਾਲਾਂ ਬਾਅਦ ਕਦੀ ਸੰਤ, ਕਦੀ ਕੁਝ ਹੋਰ, ਕਦੀ ਹੋਰ, ਕਦੀ ਹੋਰ ਦੀ ਹੋਰ ਵੀ ਰਹਿ ਨਾ ਜਾਏ ਕੋਈ ਨਾਂ ਜਿਹੜਾ ਮੇਰੇ ਨਾਲ ਨਾ ਲੱਗੇ। ਮੂੰਹ ਕਹਾਉਂਦੇ ਨੇ ਮੈਨੂੰ ਅਪਰਸ ਕਵੋ ਜੀ।
ਸਦਾ ਸਦਾ ਫਿਰਹਿ ਅਭਿਮਾਨੀ, ਸਗਲ ਕੁਟੰਬ ਡੁਬਾਵ ਹੈ।
ਇਸ ਤਰ੍ਹਾਂ ਹੰਕਾਰ ਭਰੀਆਂ ਗੱਲਾਂ ਜਿਹੜੇ ਨੇ ਬੋਲਦੇ ਨੇ, ਹੰਕਾਰ ਭਰੀਆਂ ਸਦਾ ਗੱਲਾਂ ਕਰਦੇ ਨੇ, ਸਮੇਤ ਆਪਣੇ ਸਾਥੀਆਂ ਦੇ ਡੋਬ ਦਿੰਦੇ ਹਨ, ਉਨ੍ਹਾਂ ਦੇ ਮਤ ਮਾਰ ਦਿੰਦੇ ਹਨ।
ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਤੈਸੇ ਕਰਮ ਕਮਾਵੈ।
ਇਥੋਂ 3 ਅੰਕ ਤੱਕ ਕਬੀਰ ਸਾਹਿਬ ਨੇ ਜਿਹੜਾ ਜੀਵ ਕੋਟੀ ਦੇ ਵਿਚ ਸ਼ਬਦ ਉਚਾਰਿਆ, ਇਹਦੀ ਤਾਂ ਸਮਝ ਆਵੇਗੀ। ਹੁਣ 4 ਦੇ ਵਿਚ, ਕਿਉਂਕਿ ਉਹ ਉਨ੍ਹਾਂ ਦੀ ਇਕ ਭਾਵ ਦੇ ਨਾਲ ਵਿਆਖਿਆ ਕਰ ਰਹੇ ਸਨ ਜਿਹੜੇ ਮਾੜੇ ਲੋਕ ਨੇ, ਤੇ ਭਗਤ ਜਿਹੜੇ ਨੇ, ਗੁਰੂ ਸਾਹਿਬ ਦਾ ਵੀ ਤਰੀਕਾ ਇਹ ਹੈ ਬਾਣੀ ਦੇ ਵਿਚ ਵੀ ਬਾਅਦ ਵਿਚ ਆਪਣੇ ਆਪ ਨੂੰ ਵੱਖਰਾ ਕਰਕੇ ਸ਼ੁੱਧ ਕਰ ਲੈਣਾ। ਹੁਣ ਇਕਦਮ ਜਿਹੜਾ 4th ਅੰਗ ਹੈ, ਇਹਦੇ ਵਿਚ ਸਾਧ ਸੰਗਤ ਜੀ ਬ੍ਰਹਮ ਕੋਟੀ ਦੇ ਵਿਚ ਉੱਚੀ ਨਜ਼ਰ ਵਿਚ ਜਾ ਕੇ ਉਚਾਰਿਆ, ਜਿੱਥੇ ਜੋ ਕੋਈ ਕਰਦਾ ਇਕੋ ਜਿਹਾ ਲੱਗਦਾ, ਮਾੜਾ ਚੰਗਾ ਇਕ ਹੋ ਜਾਂਦੇ ਨੇ, ਉਥੇ ਜਾ ਕੇ ਫਿਰ ਕਹਿੰਦੇ ਵੀ ਜਦੋਂ ਬ੍ਰਹਮ ਦ੍ਰਿਸ਼ਟੀ ਦੇ ਵੇਖਿਆ ਤਾਂ ਜਿੱਧਰ ਕਿਸੇ ਨੂੰ ਲਾਇਆ ਹੈ ਪਰਮੇਸ਼ਰ ਨੇ, ਉਵੇਂ ਦੇ ਕਰਮ ਕਰਦਾ ਕਮਾਉਂਦਾ ਹੈ।
ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੈ।
ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਪੂਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੇ ਨੇ, 10 ਪਾਤਸ਼ਾਹਾਂ ਤੇ ਭਰੋਸਾ ਕੀਤਾ ਹੈ, ਗੁਰੂ ਪੰਥ ਤੇ ਤੁਰੇ ਨੇ, ਸਾਧ ਸੰਗਤ ਜੀ ਉਨ੍ਹਾਂ ਨੂੰ ਪਰਤ ਕੇ ਜਨਮ ਨਹੀਂ ਲੈਣਾ ਪੈਂਦਾ, ਮੁਕਤ ਹੋ ਜਾਂਦੇ ਹਨ ਜੀ।
ਆਸਾ ਬਾਪ ਦਿਲਾਸਾ ਮੇਰੋ ਕੀਨਾ।
ਕਬੀਰ ਸਾਹਿਬ ਪਰਮੇਸ਼ਰ ਨੂੰ ਬਾਪ ਕਹਿ ਰਹੇ ਨੇ। ਬਾਪ ਬਾਪ ਕਿਉਂ ਕਹਿ ਰਹੇ ਨੇ? ਬਾਪ ਸ਼ਬਦ ਬੜਾ ਮਹੱਤਵਪੂਰਨ ਹੈ, ਬੜਾ ਖਾਸ ਹੈ। ਬਾਪ ਦਾ ਮਤਲਬ ਇਹ ਹੁੰਦਾ ਕਿ ਬਾਪ ਦੇ ਕੋਲ ਜੋ ਕੁਝ ਹੋਵੇ, ਇਹ ਦੋ ਗੱਲਾਂ ਹੁੰਦੀਆਂ ਨੇ ਪਿਤਾ ਦੇ ਨਾਲ, ਬਾਪ ਦੇ ਨਾਲ ਸੰਬੰਧਿਤ। ਇਹ ਸ਼ਬਦ ਬੜਾ ਵਰਤਿਆ ਪਿਤਾ ਬਾਪ ਗੁਰਬਾਣੀ ਦੇ ਵਿਚ। ਕਿਉਂ? ਇਕ ਤਾਂ ਪਿਤਾ ਦੇ ਵਿਚ ਜਿਵੇਂ ਦਾ ਉਹਦਾ ਸਰੀਰ ਏ, ਪੁੱਤਰ ਦਾ ਆਪੇ ਬਣ ਜਾਂਦਾ, ਉਵੇਂ ਦੇ ਸਰੀਰ ਬਣ ਜਾਂਦਾ। ਦੂਜੀ ਗੱਲ, ਪਿਤਾ ਦੇ ਸੰਸਕਾਰ ਵੀ ਜ਼ਿਆਦਾਤਰ ਪੁੱਤਰ ਦੇ ਵਿਚ ਆਪੇ ਆ ਜਾਂਦੇ ਨੇ। ਤਾਂ ਉਹਨੂੰ ਬਾਪ ਕਿਹਾ ਵੀ ਜਿਵੇਂ ਦਾ ਤੂੰ ਹੈ ਉਵੇਂ ਦਾ ਹੀ ਮੈਂ ਬਣ ਜਾ, ਮੈਂ ਤੇਰਾ ਪੁੱਤਰ ਹਾਂ, ਤੇਰੇ ਵਰਗਾ ਹੀ ਬਣ ਜਾ। ਤੇ ਇਸੇ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਸਾਨੂੰ ਪਰਮੇਸ਼ਰ ਨੇ ਆਪਣਾ ਸੁੱਤ ਪੁੱਤਰ ਬਣਾ ਲਿਆ। ਪੁੱਤਰ ਦਾ ਮਤਲਬ ਕੀ ਸੀ? ਵੀ ਜਿਵੇਂ ਦੇ ਆਪ ਸੀ ਉਵੇਂ ਦੇ ਬਣਾ ਲਿਆ, ਆਪਣੇ ਵਰਗਾ ਬਣਾ ਲਿਆ। ਤੇ ਤੀਜੀ ਗੱਲ ਇਹ ਹੁੰਦੀ ਹੈ ਸਾਧ ਸੰਗਤ, ਜਿਹੜੀ ਬਾਪ ਦੀ ਜਾਇਦਾਦ ਤੇ ਉਹਨੇ ਕਮਾਈ ਕੀਤੀ ਹੈ, ਜੋ ਮਿਹਨਤ ਕੀਤੀ, ਉਹ ਸਾਰਾ ਕੁਝ ਪੁੱਤਰ ਦੇ ਨਾਮ ਲੱਗ ਜਾਂਦਾ। ਇਸ ਕਰਕੇ ਬਾਪ ਸ਼ਬਦ ਵਰਤਿਆ। ਕਹਿੰਦੇ ਮੇਰੇ ਬਾਪ ਨੇ ਦਿਲਾਸਾ, ਦਿਲਾਸਾ ਮਤਲਬ ਲਾਡ ਕੀਤਾ, ਦਿਲਾਸਾ ਦਿੱਤਾ, ਸਿਰ ਤੇ ਹੱਥ ਫੇਰਿਆ, ਲਾਡ ਪਿਆਰ ਕੀਤਾ ਹੈ।
ਤੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ।
ਉਹਨੇ ਆਪਣੇ ਖਜ਼ਾਨੇ ਦੇ ਵਿਚੋਂ ਜੀਵਨ ਰੂਪੀ ਸੇਜ ਸੁਖਾਲੀ ਕਰ ਦਿੱਤੀ ਹੈ ਤੇ ਮੂੰਹ ਵਿਚ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਜੀ।
ਇਸ ਬਾਪ ਕਹੋ ਕਿਉਂ ਮਨੋ ਵਿਸਾਰੀ।
ਐਸੇ ਪਿਤਾ ਨੂੰ, ਐਸੇ ਬਾਪ ਨੂੰ ਕਿਉਂ ਮਨੋ ਭੁਲਾਈਏ, ਭਾਵ ਨਹੀਂ ਭੁਲਾਉਣਾ ਚਾਹੀਦਾ।
ਆਗੈ ਗਿਆ ਨਾ ਬਾਜੀ ਹਾਰੀ।
ਜਿਸ ਕਰਕੇ, ਕਿਉਂਕਿ ਬਾਪ ਵੱਲੋਂ, ਪਿਤਾ ਪਰਮੇਸ਼ਰ ਵੱਲੋਂ ਮਿਲੇ ਹੋਏ ਨਾਮ ਦੇ ਕਰਕੇ ਅੱਗੇ ਜਾ ਕੇ ਖੇਡ ਜਿਹੜੀ ਹੈ ਉਹ ਹਾਰੀ ਨਹੀਂ, ਜਿੱਤਿਆ ਹੈ ਜੀਵਨ ਨੂੰ।
ਮੁਈ ਮੇਰੀ ਮਾਈ ਹਉ ਖਰਾ ਸੁਖਾਲਾ।
ਕਹਿਣ ਲੱਗੇ ਮੇਰੀ ਮਾਈ ਯਾਨੀ ਕਿ ਮਾਇਆ, ਮਾਇਆ ਦੀ ਮਮਤਾ ਜਿਹੜੀ ਅੰਦਰੋਂ ਖਿੱਚ ਹੈ ਉਹ ਮਰ ਗਈ ਹੈ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ, ਜਿਹਦੇ ਕਰਕੇ ਜੀਵਨ ਮੁਕਤ ਖਰਾ ਸੁਖਾਲਾ ਹੋ ਗਿਆ। ਹਾਂ ਜੀ।
ਪਹਿਰੋ ਨਹੀਂ ਦਗਲੀ ਲਗੈ ਨਾ ਪਾਲਾ।
ਨਾ ਮੈਂ ਤ੍ਰਿਸ਼ਨਾ ਦੀ ਦਗਲੀ ਖੇਸੀ ਲੈਂਦਾ ਉੱਤੇ ਤੇ ਨਾ ਮੈਨੂੰ ਪਾਲਾ ਲੱਗਦਾ, ਤ੍ਰਿਸ਼ਨਾ ਹੀ ਨਹੀਂ ਰਹੀ ਤੇ ਫਿਰ ਲੋਭ ਕਿੱਥੋਂ ਆਉਣਾ। ਇਸ ਲਈ ਸਾਰਾ ਕੁਝ ਖਤਮ ਹੋ ਗਿਆ ਪਰਮੇਸ਼ਰ ਦੀ ਕਿਰਪਾ ਨਾਲ।
ਰਹਾਓ ਬਲ ਤਿਸ ਬਾਪੈ ਜਿਨ ਹੋ ਜਾਇਆ।
ਹੁਣ ਇੱਥੇ ਸਪਸ਼ਟ ਕਰ ਦਿੱਤਾ, ਬਲਹਾਰ ਹਾਂ ਉਸ ਬਾਪ ਤੋਂ ਜਿਨ੍ਹੇ ਮੈਨੂੰ ਜਨਮ ਦਿੱਤਾ, ਜਨਮ ਮੈਨੇ ਆਪਣੇ ਵਰਗਾ ਹੀ ਬਣਾ ਲਿਆ ਹੈ।
ਪੰਚਾ ਤੇ ਮੇਰਾ ਸੰਗ ਚੁਕਾਇਆ।
ਪੰਜ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਮੇਰਾ ਜਿਹੜਾ ਸੰਗ ਹੈ, ਮੇਰਾ ਸੰਗ ਸਾਥ ਜਿਹੜਾ ਚੁਕਾਇਆ, ਖਤਮ ਕਰ ਦਿੱਤਾ ਹੈ।
ਪੰਚ ਮਾਰ ਪਾਵਾ ਤਲ ਦੀਨੇ।
ਪੰਜੇ ਵਿਕਾਰ ਮਾਰ ਕੇ ਮੇਰੇ ਪੈਰਾਂ ਥੱਲੇ ਦਿੱਤੇ ਹਨ, ਭਾਵ ਵਸ ਵਿਚ ਕਰ ਦਿੱਤੇ ਹਨ।
ਹਰ ਸਿਮਰਨ ਮੇਰਾ ਮਨ ਤਨ ਭੀਨੇ।
ਪ੍ਰਭੂ ਦੇ ਸਿਮਰਨ ਦੇ ਵਿਚ ਮੇਰਾ ਮਨ ਤੇ ਤਨ ਦੋਵੇਂ ਭਿੱਜ ਗਏ ਹਨ।
ਪਿਤਾ ਹਮਾਰੋ ਵੱਡ ਗੋ ਸਾਈ।
ਸਾਡਾ ਪਿਤਾ ਵੱਡਾ ਸਾਈ, ਗੋ ਸਾਈ ਧਰਤੀ ਦਾ ਮਾਲਕ ਸ਼ਕਤੀਸ਼ਾਲੀ ਹੈ।
ਇਸ ਪਿਤਾ ਪੈ ਹੋ ਕਿਉਂ ਕਰ ਜਾਈ।
ਐਸੇ ਪਿਤਾ ਪਰਮੇਸ਼ਰ ਦੇ ਕੋਲ ਮੈਂ ਕਿਹੜੇ ਤਰੀਕੇ ਨਾਲ ਗਿਆ ਵਾਂ, ਅੱਗੋਂ ਦੱਸਦੇ ਹਨ।
ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ।
ਪੂਰੇ ਸਤਿਗੁਰੂ ਨੂੰ ਜਦੋਂ ਮਿਲੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭਜਨ ਕੀਤਾ, ਸਿਮਰਨ ਕੀਤਾ ਔਰ ਬਾਣੀ ਨੂੰ ਕਮਾਇਆ, ਵਿਚਾਰਿਆ, ਸਾਰਾ ਕੁਝ ਕੀਤਾ ਤੇ ਪੂਰੇ ਗੁਰੂ ਨੇ ਪਰਮੇਸ਼ਰ ਦੇ ਘਰ ਜਾਣ ਦਾ ਜਿਹੜਾ ਮਾਰਗ ਸੀ ਉਹ ਦਿਖਾ ਦਿੱਤਾ ਹੈ ਜੀ।
ਜਗਤ ਪਿਤਾ ਮੇਰਾ ਮਨ ਭਾਇਆ।
ਤਾਂ ਜਗਤ ਪਿਤਾ ਜਿਹੜਾ ਪਰਮੇਸ਼ਰ ਸੀ, ਮੇਰੇ ਮਨ ਵਿਚ ਬਹੁਤ ਚੰਗਾ ਲੱਗਾ ਭਾਇਆ ਹੈ।
ਹਉ ਪੂਤ ਤੇਰਾ ਤੂੰ ਬਾਪ ਮੇਰਾ।
ਹੇ ਵਾਹਿਗੁਰੂ, ਮੈਂ ਤੇਰਾ ਪੁੱਤਰ ਹਾਂ ਤੇ ਤੂੰ ਮੇਰਾ ਬਾਪ ਹੈ ਤੇ ਇਸ ਕਰਕੇ ਸਾਰਾ ਕੁਝ ਜੋ ਕੁਝ ਤੇਰੇ ਕੋਲ ਹੈ ਉਹ ਮੇਰੇ ਕੋਲ ਹੈ, ਸਭ ਸਾਂਝਾ ਹੈ ਜੀ।
ਇੱਕੈ ਠਾਹਰ ਦੋਹਾਂ ਬਸੇਰਾ।
ਇੱਕੋ ਥਾਂ ਤੇ ਦੋਹਾਂ ਦਾ ਬਸੇਰਾ, ਤੂੰ ਮੇਰੇ ਅੰਦਰ ਵਸਣਾ, ਮੈਂ ਤੇਰੇ ਚਰਨਾਂ ਵਿਚ ਵਸੇਬਾ ਕੀਤਾ ਹੈ।
ਕਬੀਰ ਜਨ ਇੱਕੋ ਬੁਝਿਆ।
ਕਬੀਰ ਸਾਹਿਬ ਕਹਿੰਦੇ ਨੇ ਜਨ ਨੇ, ਕਬੀਰ ਨੇ ਇੱਕੋ ਪਰਮੇਸ਼ਰ ਨੂੰ ਸਭ ਥਾਂ ਤੇ ਬੁਝਿਆ ਜਾਣਿਆ ਹੈ।
ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ।
ਗੁਰੂ ਦੀ ਕਿਰਪਾ ਨਾਲ ਸਭ ਕੁਝ ਸੁੱਜ ਗਿਆ, ਗਿਆਨ ਅਵਸਥਾ ਪ੍ਰਾਪਤ ਹੋ ਗਈ ਹੈ।
ਆਸਾ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ।
ਕਬੀਰ ਸਾਹਿਬ ਇੱਥੇ ਮਾਇਆ ਦੀ ਖੇਡ, ਮਾਇਆ ਦਾ ਪ੍ਰਭਾਵ ਦੱਸਦੇ ਨੇ। ਕਹਿੰਦੇ ਕਿਵੇਂ ਮਾਇਆ ਲੋਕਾਂ ਤੇ ਪ੍ਰਭਾਵ ਪਾਉਂਦੀ ਏ। ਇਕਤ ਪੱਤਰ ਪੱਤਰ ਮੈਨੇ ਭਾਂਡਾ, ਜਿਹੜੇ ਮਾਇਆ ਵਿਚ ਫਸੇ ਹੋਏ ਨੇ ਉਹ ਇਕ ਪੱਤਰ ਇਕ ਭਾਂਡੇ ਵਿਚ ਭਰ ਉਰਕਟ ਉਰਕਟ ਮੈਨੇ ਕੱਟਿਆ ਹੋਇਆ ਰਿੰਨਿਆ ਹੋਇਆ ਕੀ ਕੁਰਕਟ ਕੁਰਕਟ ਮੈਨੇ ਕੁੱਕੜ ਦਾ ਮਾਸ ਕੱਟ ਕੱਟ ਕੇ ਕੁਰਕਟ ਉਰਕਟ ਉਰਕਟ ਮੈਨੇ ਉਰ ਮੈਨੇ ਹਿਰਦਾ ਸਰੀਰ ਨੂੰ ਕੱਟ ਕੇ ਕੁੱਕੜ ਦਾ ਮਾਸ ਇਕ ਭਾਂਡੇ ਵਿਚ ਪਾ ਲਿਆ ਮਾਇਆ ਵਿਚ ਫਸੇ ਹੋਏ ਲੋਕਾਂ ਨੇ। ਅਤੇ ਇਕਤ ਪੱਤਰ ਭਰ ਪਾਣੀ ਦੂਜੇ ਭਾਂਡੇ ਵਿਚ ਪਾਣੀ ਪਾਣੀ ਮੈਨੇ ਸ਼ਰਾਬ ਪਾਈ ਹੈ।
ਆਸ ਪਾਸ ਪੰਚ ਜੋਗੀਆ ਬੈਠੇ ਵਿਚ ਨਕਟ ਦੇ ਰਾਣੀ।
ਫਿਰ ਉਹਨਾਂ ਭਾਂਡਿਆਂ ਦੇ ਆਲੇ ਦੁਆਲੇ ਪੰਜ ਸੱਤ ਦਸ ਜਣੇ ਜਿਹੜੇ ਸੀ ਪੀਣ ਵਾਲੇ ਜੋਗੀਆ ਮੈਨੇ ਜੁੜ ਕੇ ਬਹਿ ਗਏ ਜਿਹੜੇ ਮਿਲਣ ਵਾਲੇ ਸਨ। ਵਿਚ ਨਕਟ ਦੇ ਰਾਣੀ ਨਕਟ ਨੱਕ ਦੀ ਕੱਟੀ ਹੋਈ ਨਿਲੱਜ ਮਾਇਆ ਉਨ੍ਹਾਂ ਦੇ ਹਿਰਦੇ ਵਿਚ ਮਾਇਆ ਦਾ ਪ੍ਰਭਾਵ ਪਿਆ ਹੋਇਆ ਕਿਉਂਕਿ ਸ਼ਰਾਬ ਪੀਣੀ ਹੁਣ ਮਾਸ ਖਾਣਾ ਤੇ ਫਿਰ ਬੁੱਧੀ ਮਾਰੀ ਜਾਣੀ ਮਤ ਭ੍ਰਿਸ਼ਟ ਹੋ ਜਾਣੀ ਫਿਰ ਨੱਚ ਟੱਪ ਕਰਨੀ ਇਕ ਦੂਜੇ ਨੂੰ ਗਾਲਾਂ ਵੀ ਕੱਢਣੀਆਂ ਨੇ ਇਸ ਕਰਕੇ ਭ੍ਰਿਸ਼ਟ ਹੋ ਗਏ ਹਨ ਇਹ ਲੋਕ।
ਨਕਟੀ ਕੋ ਠਨਗਣ ਬਾਦਾ ਡੂ
ਨਕਟੀ ਮੈਨੇ ਮਾਇਆ ਜੀ ਦਾ ਨੱਕ ਵੱਢਿਆ ਹੋਇਆ ਇਹਨੂੰ ਨਕਟੀ ਕਿਉਂ ਕਿਹਾ ਕਿਉਂਕਿ ਜਿਨ੍ਹੇ ਇਹਦੇ ਨਾਲ ਪਿਆਰ ਕੀਤਾ ਸਮਝ ਲਓ ਉਹਦੀ ਇੱਜ਼ਤ ਗਈ ਮਾਇਆ ਦੇ ਨਾਲ ਜਿਨ੍ਹੇ ਬਹੁਤਾ ਗੂੜਾ ਪ੍ਰੇਮ ਕੀਤਾ ਨਾ ਮਾਇਆ ਤੋਂ ਬਿਨਾਂ ਸਰਦਾ ਵੀ ਨਹੀਂ ਪਰ ਜਿਹੜਾ ਇਹਦੇ ਅਧੀਨ ਆ ਗਿਆ ਉਹਦੀ ਨੱਕ ਕੱਟੀ ਗਈ ਸਮਝੋ ਬੇਇੱਜ਼ਤ ਕਰਤਾ ਕਿਉਂਕਿ ਅੱਗੇ ਦੀ ਅੱਗੇ ਫਸੀ ਜਾਣਾ ਉਹਨੇ ਭਜਨ ਨਹੀਂ ਕਰਨਾ ਸਿਮਰਨ ਨਹੀਂ ਕਰਨਾ ਤੇ ਉਹਦਾ ਵੀ ਨੱਕ ਕੱਟਿਆ ਜਾਣਾ। ਨਗਨੀ ਨਕਟੀ ਕੋ ਠੰਡ ਗਨ ਬਾਡਾ ਡੂ ਜਿਹੜੀ ਨਕਟੀ ਮਾਇਆ ਹੈ ਉਹ ਠੰਡ ਗਨ ਮਤਲਬ ਬਣ ਫੱਬ ਕੇ ਆਉਂਦੀ ਹੈ ਤੇ ਉਹਦਾ ਠੰਡ ਗਨ ਬਾਡਾ ਡੂ 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 ਕਰਕੇ ਬਾਡਾ ਮੈਨੇ ਵਾਜਾ ਉਹਦਾ ਬੈਂਡ ਵੱਜ ਰਿਹਾ ਵਾਜਾ ਵੱਜ ਰਿਹਾ ਲੋਕਾਂ ਦੇ ਮਨਾਂ ਦੇ ਅੰਦਰ।
ਕਿਨਹੈ ਵਿਵੇਕੀ ਕਾਟੀ ਤੂੰ
ਕਿਸੇ ਵਿਰਲੇ ਵਿਵੇਕੀ ਨੇ ਵਿਵੇਕੀ ਮੈਨੇ ਜਿਹਦੇ ਗਿਆਨ ਹੋਸ਼ ਆ ਗਈ ਜਿਹੜਾ ਜਾਗ ਪਿਆ ਹੈ ਗੁਰੂ ਦੀ ਕਿਰਪਾ ਹੋ ਗਈ ਕਿਸੇ ਵਿਰਲੇ ਸਿਮਰਨ ਵਾਲੇ ਨੇ ਤੇਰਾ ਨੱਕ ਵੱਢਿਆ ਹੈ ਮਾਇਆ।
ਰਹਾਉ ਸਗਲ ਮਾਹ ਨਕਟੀ ਕਾ ਵਾਸਾ ਸਗਲ ਮਾਰ ਔਹੇਰੀ
ਸਾਰਿਆਂ ਦੇ ਅੰਦਰ ਹੀ ਤੇ ਸਾਰਿਆਂ ਥਾਵਾਂ ਤੇ ਨਕਟੀ ਦਾ ਵਾਸਾ ਹੈ ਮਾਇਆ ਦਾ ਤੇ ਸਗਲ ਮਾਰ ਔਹੇਰੀ ਸਾਰਿਆਂ ਨੂੰ ਮਾਰ ਲੈਂਦੀ ਘੇਰ ਲੈਂਦੀ ਜਿੱਥੇ ਮਰਜ਼ੀ ਜਾਓ ਭਾਵੇਂ ਕੋਈ ਜਪ ਤਪ ਵੀ ਹੋਵੇ ਉੱਥੇ ਵੀ ਘੇਰਿਆ ਹੋਇਆ ਸਭ ਥਾਵਾਂ ਤੇ ਅੱਜ ਕੱਲ ਤੇ ਇਹਦਾ ਰਿਵਾਜ ਹੀ ਬੜਾ ਸਭ ਥਾਵਾਂ ਤੇ ਇਹਨੇ ਘੇਰਿਆ ਹੋਇਆ ਹਰ ਇੱਕ ਥਾਂ ਤੇ ਵਰਤ ਰਹੀ ਔਹੇਰੀ ਔਹੇਰੀ ਮੈਨੇ ਵੇਖਣਾ ਤੇ ਜਿਹੜੇ ਨਹੀਂ ਅਜੇ ਮਾਰੇ ਉਨ੍ਹਾਂ ਨੂੰ ਵੇਖ ਰਹੀ ਤੱਕ ਰਹੀ ਵੀ ਕਿਹੜੇ ਪਾਸਿਓਂ ਖਾਣਾ ਹੈ ਇਨ੍ਹਾਂ ਨੂੰ।
ਸਗਲਿਆ ਕੀ ਹੋ ਬਹਿਣ ਭਾਣਜੀ ਜਿਨ ਹੈ ਬਰੀ ਤਿਸ ਚੇਰੀ
ਕਹਿਣ ਲੱਗੇ ਸਾਰਿਆਂ ਦੀ ਇਹ ਭੈਣ ਭਾਣਜੀ ਹੈ ਜਿਨ੍ਹਾਂ ਬਰੀ ਤਿਸ ਚੇਰੀ ਤੇ ਜਿਨ੍ਹੇ ਇਹਨੂੰ ਵਿਆਹਿਆ ਸਾਧੂ ਨੇ ਗੁਰਮੁਖ ਨੇ ਉਹਦੀ ਚੇਲੀ ਬਣ ਗਈ ਉਹਦੇ ਕਾਬੂ ਆ ਗਏ। ਬਾਕੀਆਂ ਦੀ ਭੈਣ ਭਾਣਜੀ ਦਾ ਮਤਲਬ ਕੀ ਏ ਇੱਕ ਇਹਦੇ ਵਿਚ ਦੋ ਗੱਲਾਂ ਨੇ ਬਹਿਣ ਭਾਣਜੀ ਦਾ ਮਤਲਬ ਇੱਕ ਤੇ ਕੋਲ ਨੀ ਰਹਿੰਦੀ ਆਪਣੇ ਉਹ ਭੈਣ ਨੂੰ ਵੀ ਤੋਰਨਾ ਪੈਂਦਾ ਤੇ ਭਾਣਜੀ ਨੂੰ ਵੀ ਤੋਰਨਾ ਪੈਂਦਾ। ਦੂਜੀ ਗੱਲ ਜਿਹਦੇ ਘਰ ਵਿਚ ਜਵਾਨ ਭੈਣ ਹੋਵੇ ਤੇ ਭਾਣਜੀ ਹੋਵੇ ਤੇ ਉਹਨਾਂ ਦਾ ਧਿਆਨ ਵੀ ਰੱਖਣਾ ਪੈਂਦਾ ਇਹ ਸ਼ਬਦ ਤਾਂ ਵਰਤਿਆ। ਜਿਹਦੇ ਕੋਲ ਮਾਇਆ ਹੋਵੇਗੀ ਉਹਨੂੰ ਸਾਂਭ ਸਾਂਭ ਕੇ ਰੱਖਣੀ ਪਏ ਕਿਤੇ ਕੋਈ ਵੇਖ ਨਾ ਲਏ। ਆਪਾਂ ਕਰਨੇ ਨਾ ਇਹ ਵੀ ਸਾਰਾ ਪ੍ਰਬੰਧ ਘਰ ਵਿਚ ਜਵਾਨ ਬੱਚੀ ਹੋਵੇ ਤੇ ਬੰਦਾ ਕਹਿੰਦਾ ਵੀ ਵੇਖ ਕੇ ਵੀ ਇਹਨੂੰ ਕਿੱਧਰ ਜਾਣਾ ਤੂੰ ਕਿੱਥੇ ਜਾਣਾ ਇਹ ਉਦੋਂ ਦੀ ਗੱਲ ਹੈ। ਹੁਣ ਤਾਂ ਚਲੋ ਠੀਕ ਠਾਕ ਹੀ ਪ੍ਰੋਗਰਾਮ ਸਾਰਾ ਤਾਂ ਇੱਥੇ ਕਹਿੰਦੇ ਹਨ ਕਿ ਸਗਲਿਆਂ ਕੀ ਹੋ ਬਹਿਣ ਬਾਣ ਜੀ ਇਹਦਾ ਧਿਆਨ ਬੜਾ ਰੱਖਣਾ ਪੈਂਦਾ। ਜੇ ਚਾਰ ਪੈਸੇ ਆ ਜਾਣ ਨਾ ਗੱਲੇ ਵਿਚ ਉਹ ਮੂੰਹ ਤੇ ਭਾਵੇਂ ਜਪਜੀ ਸਾਹਿਬ ਪੜੀ ਜਾਏ ਧਿਆਨ ਉਸੇ ਗੱਲੇ ਵਿਚ ਹੀ ਰਹਿੰਦਾ ਵੀ ਕਿੱਥੇ ਰੱਖੇ ਨੇ ਕਿੱਥੇ ਪਏ ਹੋਏ ਨੇ ਇਸ ਤਰ੍ਹਾਂ। ਪਰ ਜਿਨ੍ਹੇ ਤੈਨੂੰ ਵਿਆਹ ਐ ਮਾਇਆ ਉਹਨੂੰ ਤੂੰ ਉਹਨਾਂ ਦੇ ਕਾਬੂ ਆ ਗਈ ਸਾਧੂ ਗੁਰਮੁਖਾਂ ਦੇ।
ਹਮਰੋ ਭਰਤਾ ਬਡੋ ਵਿਵੇਕੀ ਆਪੇ ਸੰਤ ਕਹਾਵੈ
ਮਹਾਰਾਜ ਕਹਿੰਦੇ ਨੇ ਪਰ ਜਿਹੜੇ ਸੰਤ ਜਨ ਨੇ ਉਹਨਾਂ ਨੂੰ ਇਸ ਮਾਇਆ ਨੇ ਕੀ ਠੱਗਣਾ ਕਿਵੇਂ ਠੱਗੇਗੀ ਠੱਗਣ ਦਾ ਸਾਧਨ ਹੀ ਕੋਈ ਨੀ ਉਹਦੇ ਕੋਲ ਕਿਉਂ ਇੱਥੇ ਇੱਕ ਇਸ਼ਾਰਾ ਕੀਤਾ ਕਹਿੰਦੇ ਹਮਰੋ ਭਰਤਾ ਭਰਤਾ ਮੈਨੇ ਪਤੀ ਕਹਿੰਦੇ ਸਾਡਾ ਤੇ ਆਪਣਾ ਪਤੀ ਹੈ ਮੈਂ ਤੇ ਆਪ ਇਸਤਰੀ ਹਾਂ। ਸੰਤ ਤੇ ਆਪ ਇਸਤਰੀ ਬਣ ਜਾਂਦਾ ਪਰਮਾਤਮਾ ਦੀ ਪਤਨੀ ਹੈ ਬਾਣੀ ਵਿਚ ਆਇਆ ਸੁਹਾਗਣ ਤੇ ਹੁਣ ਦੱਸੋ ਵੀ ਇਸਤਰੀ ਨੂੰ ਇਸਤਰੀ ਕੀ ਠੱਗੇਗੀ ਇਸਤਰੀ ਨੂੰ ਇਸਤਰੀ ਠੱਗ ਹੀ ਨਹੀਂ ਸਕਦੀ ਤਾਂ ਇਹ ਸ਼ਬਦ ਕਿਹਾ ਹਮਰੋ ਭਰਤਾ ਸਾਡਾ ਪਤੀ ਹੈ ਮੈਂ ਤੇ ਆਪ ਇਸਤਰੀ ਹਾਂ। ਠੱਗਣਾ ਤੇ ਮਨੁੱਖ ਨੂੰ ਠੱਗਣਾ ਇਸਤਰੀ ਨੇ ਕਾਮ ਵਾਸ਼ਨਾ ਵਿਚ ਠੱਗਣਾ ਜਾਂ ਹੋਰ ਮਾਇਆਨਿਕ ਤਰੀਕੇ ਨਾਲ ਠੱਗਣਾ। ਕਹਿੰਦੇ ਜਦੋਂ ਅੰਦਰੋਂ ਪੁਰਸ਼ ਤੱਤ ਹੀ ਖਤਮ ਹੋ ਗਿਆ, ਇਸਤਰੀ ਤੱਤ ਪੈਦਾ ਹੋ ਗਿਆ, ਤੇ ਇਸਤਰੀ ਨੂੰ ਇਸਤਰੀ ਨਹੀਂ ਠੱਗ ਸਕਦੀ। ਤਾਂ ਇਸ ਤਰ੍ਹਾਂ ਹਮਰੋ ਭਰਤਾ ਬੜੋ ਵਿਵੇਕੀ, ਬੜਾ ਵੱਡਾ ਵਿਵੇਕੀ ਸਾਡਾ ਪਤੀ ਜਿਹੜਾ ਪਰਮੇਸ਼ਰ ਹੈ, ਤੇ ਆਪ ਹੀ ਜਦੋਂ ਸਰੀਰ ਧਾਰਦਾ ਤੇ ਸੰਤ ਗੁਰੂ ਦਾ ਰੂਪ ਤੇ ਸਾਧੂ ਗੁਰਮੁਖਾਂ ਦਾ ਰੂਪ ਧਾਰਦਾ ਹੈ ਜੀ, ਸ਼ਬਦ ਦਾ ਰੂਪ ਧਾਰ ਲੈਂਦਾ ਹੈ।
ਉਹ ਹਮਾਰੇ ਮਾਥੇ ਕਾਇਮ ਔਰ ਹਮਰੇ ਨਿਕਟ ਨਾ ਆਵੇ,
ਉਹ ਸਾਡੇ ਮੱਥੇ ਤੇ ਸਿਮਰਨ ਬਣ ਕੇ ਕਾਇਮ ਹੈ, ਟਿਕਿਆ ਹੋਇਆ, ਸਾਡੀ ਰਾਖੀ ਕਰਨ ਵਾਲਾ, ਸਿਰ ਤੇ ਹੱਥ ਰੱਖਿਆ, ਤੇ ਹੋਰ ਜਿਹੜੇ ਕਾਮ ਕ੍ਰੋਧ ਆਦਿਕ ਮਾਇਆ ਦੇ ਵਿਕਾਰ ਹਨ ਉਹ ਨੇੜੇ ਨਹੀਂ ਆਉਂਦੇ ਜੀ।
ਨੱਕ ਹੋ ਕਾਟੀ, ਕੰਨ ਹੋ ਕਾਟੀ, ਕਾਟ ਕੂਟ ਕਹਿ ਡਾਰੀ,
ਨੱਕੋ ਵੱਢ ਦਿੱਤੀ ਕਬੀਰ ਸਾਹਿਬ ਕਹਿੰਦੇ ਅਸੀਂ ਮਾਇਆ, ਨੱਕ ਤੋਂ ਕੱਟ ਦਿੱਤੀ ਏ, ਕੰਨਾਂ ਤੋਂ ਵੱਢ ਦਿੱਤੀ, ਤੇ ਕਾਟ ਕੂਟ ਕੇ ਟੁਕੜੇ ਕਰਕੇ ਡਾਰੀ ਸਿੱਟ ਦਿੱਤੀ ਏ। ਇਹ ਨੱਕ ਕੰਨ ਤੋਂ ਕਿਉਂ ਵੱਢੀ ਏ? ਬਈ ਦੋ ਚੀਜ਼ਾਂ ਖਤਮ ਕਰ ਦਿੱਤੀਆਂ ਨੇ, ਇੱਕ ਤੇ ਨੱਕ ਦੀ ਪਰਵਾਹ ਨੀ ਬਈ ਨੱਕ ਰੱਖਣਾ ਲੋਕਾਂ ਦੇ ਵਿਚ, ਬਈ ਲੋਕਾਂ ਵਿਚ ਨੱਕ ਰੱਖਣਾ। ਆ ਕੀ ਚੱਲਿਆ ਜਿਹੜਾ ਦਾਜ ਦਾ ਤਰੀਕਾ ਹੈ? ਦਾਜ ਕੀ ਹੈ? ਦਾਜ ਲੋਕਾਂ ਨੂੰ ਵਿਖਾਉਣਾ ਹੈ, ਲੋਕਾਂ ਨੂੰ ਦੱਸਣਾ ਵੀ ਇੰਨਾ ਆਇਆ, ਇਹ ਨੱਕ ਨਾਕੋਂ ਕਾਟੀ। ਕਬੀਰ ਸਾਹਿਬ ਕਹਿੰਦੇ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ, ਲੋਕ ਕੀ ਕਹਿੰਦੇ ਨੇ? ਜੇ ਤਾਂ ਸਿੱਖੀ ਕਮਾਉਣੀ ਏ, ਜੇ ਤੇ ਨਾਮ ਜਪਣਾ, ਫਿਰ ਲੋਕਾਂ ਦੀ ਪਰਵਾਹ ਛੱਡਣੀ ਪਏਗੀ, ਨੱਕ ਰੱਖਣਾ ਛੱਡਣਾ ਪਏਗਾ। ਇਹ ਬੜਾ ਚੱਲਦਾ ਨੱਕ ਰੱਖਣਾ, ਕਹਿੰਦੇ ਜੀ ਇੰਨੀਆਂ ਇੰਨੀ ਬਰਾਤ ਆਉਣੀ ਏ, ਇੰਨੀਆਂ ਵਰਾਇਟੀਆਂ ਬਣਾਉਣੀਆਂ ਨੇ, ਇੰਨਾ ਕੁਝ ਕਰਨਾ, ਆਹ ਕਰਨਾ, ਉਹ ਕਰਨਾ, ਵੱਡੀ ਗੱਡੀ ਦੇਣੀ। ਕਿਉਂ? ਕਹਿੰਦੇ ਨੱਕ ਨਹੀਂ ਰਹਿੰਦਾ, ਲੋਕਾਂ ਨੂੰ ਤੇ ਵਿਖਾਣਾ ਹੀ ਪੈਣਾ, ਉਥੇ ਲੋਕਾਂ ਨੂੰ ਵਿਖਾਈ ਜਾਓ, ਬਾਅਦ ਵਿਚ ਭਾਵੇਂ ਮਰਨਾ ਪੈ ਜਾਏ। ਤਾਂ ਇਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਅਸੀਂ ਨੱਕ ਵੱਢ ਦਿੱਤੀ, ਪਰਵਾਹ ਨਹੀਂ ਲੋਕਾਂ ਦੀ, ਕੰਨੋਂ ਕਾਟੀ, ਕੰਨਾਂ ਦੇ ਨਾਲ ਕੰਨੋਂ ਵੱਢ ਦਿੱਤੀ। ਕਿਉਂ? ਕਿਉਂਕਿ ਕੰਨਾਂ ਦੇ ਨਾਲ ਆਪਣੀ ਉਸਤਤ ਸੁਣਨ ਦੀ ਵਡਿਆਈ, ਸੁਣਨ ਦੀ ਆਦਤ ਬੰਦ ਕਰ ਦਿੱਤੀ, ਤੇ ਨਿੰਦਿਆ ਜਿਹੜੀ ਨਿੰਦਿਆ ਸੁਣਨੇ ਆ ਉਹਦੀ ਕਦੀ ਪਰਵਾਹ ਨਹੀਂ ਕੀਤੀ, ਦੂਜੇ ਦੀ ਨਿੰਦਿਆ ਨਹੀਂ ਸੁਣੀ ਦੀ ਕਦੀ, ਦੂਜੇ ਦੀ ਨਿੰਦਿਆ ਛੱਡ ਦਿੱਤੀ ਏ। ਇਸ ਤਰ੍ਹਾਂ ਵੱਢ ਕੱਟ ਕੇ ਸਿੱਟ ਦਿੱਤੀ ਮਾਇਆ ਕਬੀਰ ਸਾਹਿਬ ਨੇ।
ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ।
ਕਬੀਰ ਸਾਹਿਬ ਕਹਿੰਦੇ ਨੇ ਸਾਧੂਆਂ ਦੀ ਬੈਰਨ ਏ, ਜਿੰਨਾ ਚਿਰ ਕਾਬੂ ਨਹੀਂ ਨਾ ਕਰ ਲੈਂਦੇ ਉਨਾ ਚਿਰ ਜ਼ੋਰ ਪੂਰਾ ਪਾਉਂਦੀ, ਐਵੇਂ ਨੀ ਕਾਬੂ ਆ ਜਾਂਦੀ ਏ, ਬੜੇ ਹੱਲੇ ਕਰਦੀ ਏ ਸਾਧੂ ਤੇ ਨਾਮ ਜਪਣ ਵਾਲੇ ਤੇ, ਨਾਮ ਜਪਣ ਵਾਲੇ ਦੇ ਉੱਤੇ ਆਪਣਾ ਜ਼ੋਰ ਪੂਰਾ ਪਾਉਂਦੀ ਏ। ਪਰ ਜੇ ਗੁਰੂ ਪੂਰਾ ਸਮਰੱਥ ਹੋਵੇ ਨਾ ਸਿਰ ਤੇ, ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹ ਤੇ ਗੁਰਮੁਖਾਂ ਦੀ ਹੋਵੇ ਸੰਗਤ ਤੇ ਸ਼ਬਦ ਦਾ ਹੋਵੇ ਅਭਿਆਸ, ਫਿਰ ਨਹੀਂ ਨੇੜੇ ਆਉਂਦੀ, ਨਹੀਂ ਤੇ ਆਪਣਾ ਜ਼ੋਰ ਲਾਉਂਦੀ ਏ। ਤੇ ਤਿੰਨਾਂ ਲੋਕਾਂ ਦੀ, ਸਾਰੇ ਲੋਕਾਂ ਦੀ ਪਿਆਰੀ ਹੈ।
ਆਸਾ ਜੋਗੀ ਜਪੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣਾ।
ਇੱਥੇ ਕਬੀਰ ਸਾਹਿਬ ਸਾਰੇ ਤਰ੍ਹਾਂ ਦੇ ਲੋਕ ਜਿਹੜੇ ਨੇ ਗਿਣ ਰਹੇ ਨੇ ਵੀ ਇਨ੍ਹਾਂ ਦਾ ਕੀ ਬਣਦਾ। ਕਹਿੰਦੇ ਨੇ ਜੋਗੀ ਤੇ ਜਤ ਰੱਖਣ ਵਾਲੇ, ਜਤੀ ਤੇ ਤਪ ਕਰਨ ਵਾਲੇ ਤਪੀਸਰ ਜਿਹੜੇ ਨੇ, ਔਰ ਇਹਦੇ ਨਾਲ ਸੰਨਿਆਸੀ ਸਾਧ ਸੰਗਤ ਜੀ ਤੇ ਬੜੇ ਹੀ ਤੀਰਥਾਂ ਤੇ ਭਰਮਣ ਕਰਨ ਵਾਲੇ।
ਲੁੰਜਤ ਮੁੰਜਤ ਮੋਨ ਜਟਾ ਧਰ ਅੰਤ ਤਉ ਮਰਨਾ।
ਹੋਰ ਇਸੇ ਤਰ੍ਹਾਂ ਸਰੇਵੜੇ ਆਦਿਕ ਜਿਹੜੇ ਸਾਧੂ ਹਨ, ਕਈ ਨਸਲਾਂ ਦੇ, ਕਈ ਪ੍ਰਕਾਰ ਦੇ, ਕਈ ਮੋਨੀ ਹਨ, ਬੋਲਦੇ ਨਹੀਂ, ਔਰ ਕਈਆਂ ਨੇ ਜਟਾ ਧਾਰੀਆਂ ਹੋਈਆਂ ਹਨ। ਕਹਿੰਦੇ ਕਿੱਥੋਂ ਕੁ ਤੱਕ ਭੱਜੋਗੇ, ਕੀ ਕੀ ਇਕੱਠਾ ਕਰ ਲੋਗੇ, ਕੀ ਕਰ ਰਹੇ ਹੋ? ਅੰਤ ਤਉ ਮਰਨਾ, ਅੰਤ ਨੂੰ ਤਾਂ ਮੌਤ ਨੇ ਸਾਰਿਆਂ ਨੂੰ ਮਾਰ ਲੈਣਾ ਹੈ।
ਤਾਂ ਤੇ ਸੇਵੀ ਅਲੇ ਰਾਮ ਨਾ।
ਇਸ ਕਰਕੇ ਸਾਨੂੰ ਸੇਵੀ ਅਲੇ ਸਿਮਰਨ ਕਰਨਾ ਚਾਹੀਦਾ ਰਾਮ ਨਾ, ਪਰਮੇਸ਼ਰ ਰਾਮ ਜੀ ਦਾ।
ਰਸਨਾ ਰਾਮ ਨਾਮ ਹਿਤ ਜਾ ਕੇ ਕਹਾ ਕਰੇ ਜਮਨਾ।
ਜਿਸ ਬੰਦੇ ਨੂੰ ਰਸਨਾ ਦੇ ਨਾਲ ਰਾਮ ਨਾਮ ਜਪਣ ਦਾ ਪਿਆਰ ਹੈ, ਉਹਨੂੰ ਜਮ ਉਹਦਾ ਕੀ ਵਿਗਾੜ ਸਕਦੇ ਨੇ, ਭਾਵ ਉਹ ਹੀ ਛੁੱਟ ਸਕਦੇ, ਬਾਕੀ ਸਾਰਿਆਂ ਨੂੰ ਮਰਨਾ ਪੈਣਾ ਹੈ।
ਰਹਾਉ ਆਗਮ ਨਿਰਗਮ ਜੋਤਿਕ ਜਾਨ ਹੈ ਬਹੁ ਬਹੁ ਵਿਆਕਰਨਾ।
ਕਹਿਣ ਲੱਗੇ ਦੁਨੀਆਂ ਵਿਚ ਬੜੇ ਬੜੇ ਵੇਦਾਂ ਨੂੰ, ਸ਼ਾਸਤਰਾਂ ਨੂੰ ਜਾਣਨ ਵਾਲੇ, ਪੜ੍ਹਨ ਵਾਲੇ ਨੇ, ਤੇ ਜੋਤਸ਼ੀ ਜੋਤਿਕ ਜੋਤਸ਼ ਜਾਣਨ ਵਾਲੇ ਨੇ, ਬਹੁਤ ਪ੍ਰਕਾਰ ਨਾਲ ਵਿਆਕਰਨ ਕਈ ਪ੍ਰਕਾਰ ਦੀ ਜਾਣਦੇ ਹਨ।
ਤੰਤ ਮੰਤਰ ਸਭ ਔਖਦ ਜਾਨ ਹੈ ਅੰਤ ਤਉ ਮਰਨਾ।
ਕਈ ਤੰਤਰ ਮੰਤਰ ਤੇ ਹੋਰ ਔਖਦੀਆਂ ਜਾਣਦੇ ਨੇ, ਕਹਿੰਦੇ ਅੰਤ ਨੂੰ ਮਰਨਾ ਪੈਣਾ ਸਾਰਿਆਂ ਨੂੰ।
ਰਾਜ ਭੋਗ ਅਰ ਛਤਰ ਸਿੰਘਾਸਨ ਬਹੁ ਸੁੰਦਰ ਰਮਨਾ।
ਕਈਆਂ ਕੋਲ ਬੜੇ ਬੜੇ ਵੱਡੇ ਰਾਜ ਤੇ ਭੋਗ ਦੇ ਸਾਧਨ ਨੇ, ਕਹਿੰਦੇ ਛਤਰ ਤੇ ਸਿੰਘਾਸਨ ਬਣੇ ਹੋਏ ਨੇ, ਛਤਰ ਝੁਲਦੇ ਨੇ ਤੇ ਬਹੁਤ ਸੁੰਦਰ ਰਮਣਾ ਇਸਤਰੀਆਂ ਹਨ ਸੁੰਦਰ ਬਹੁਤ।
ਖਾਣ ਕਪੂਰਸ ਬਾਸਕ ਚੰਦਨ ਅੰਤ ਤਉ ਮਰਨਾ,
ਖਾਣ ਵਾਸਤੇ ਪਾਨ ਸੁਪਾਰੀ ਤੇ ਕਪੂਰ ਦੀ ਸੁਗੰਧੀ ਆਉਂਦੀ ਏ, ਚੰਦਨ ਜਿਹੜਾ ਉਹਦਾ ਚੰਦਨ ਲਾਉਂਦੇ ਨੇ, ਅੰਤ ਨੂੰ ਮਰਨਾ ਪੈਣਾ ਨਾਮ ਤੋਂ ਬਿਨਾ।
ਵੇਦ ਪੁਰਾਣ ਸਿਮਰਤ ਸਭ ਖੋਜੇ ਕਹੂ ਨਾ ਉਬਰਨਾ,
ਮਹਾਰਾਜ ਕਹਿੰਦੇ ਸਾਰੇ ਵੇਦ ਪੁਰਾਣ ਤੇ ਸਿਮਰਤੀਆਂ ਖੋਜ ਕੇ ਪੜ੍ਹ ਕੇ ਵੇਖ ਲੈ ਨੇ, ਉਹਨਾਂ ਦੇ ਵਿਚ ਹੋਰ ਕੋਈ ਉਭਰ ਨਹੀਂ ਸਕਦਾ, ਮਨੁੱਖ ਕਾਲ ਦਾ ਸ਼ਿਕਾਰ ਬਣਦੇ ਨੇ ਸਾਰੇ।
ਕਹੋ ਕਬੀਰ ਇਹੋ ਰਾਮ ਹੈ ਜੰਪੋ ਮੇਟ ਜਨਮ ਮਰਨਾ,
ਕਬੀਰ ਸਾਹਿਬ ਕਹਿੰਦੇ ਇਉਂ ਇਹ ਗੱਲ ਉਪਦੇਸ਼ ਸਮਝੋ ਕਿ ਰਾਮ ਜਪੋ, ਰਾਮ ਹੈ ਜਪੋ, ਇਸ ਕਰਕੇ ਮੈਂ ਰਾਮ ਨੂੰ ਜਪਿਆ, ਮੇਟ ਜਨਮ ਮਰਨਾ, ਜਿਹੜਾ ਰਾਮ ਦਾ ਨਾਮ ਜਿਹੜਾ ਜਨਮ ਮਰਨ ਨੂੰ ਮੇਟ ਦਿੰਦਾ ਖਤਮ ਕਰ ਦਿੰਦਾ ਹੈ।
ਆਸਾ ਸੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ,
ਇਹਦੇ ਵਿਚ ਕਬੀਰ ਸਾਹਿਬ ਜੀ ਮਨਮੁਖ ਤੋਂ ਬਣੇ ਹੋਏ ਗੁਰਮੁਖ ਦੀ ਜ਼ਿੰਦਗੀ ਵਿਚ ਆਈ ਤਬਦੀਲੀ ਦਾ ਜ਼ਿਕਰ ਕਰਦੇ ਨੇ ਕਈ ਤਰੀਕਿਆਂ ਦੇ ਨਾਲ, ਵੀ ਸਾਰੀਆਂ ਚੀਜ਼ਾਂ ਬਦਲ ਗਈਆਂ, ਮਨ ਅੱਖਾਂ ਬਦਲ ਗਈਆਂ, ਸੁਭਾਅ ਬਦਲ ਗਿਆ, ਸਾਰਾ ਕੁਝ ਬਦਲ ਗਿਆ, ਪਰ ਨਾਂ ਜਿਹੜੇ ਨੇ ਬਾਹਰੋਂ ਵਰਤੇ ਨੇ। ਕਹਿੰਦੇ ਪਹਿਲਾਂ ਜਿਹੜਾ ਸੁਭਾਅ ਮਾਇਆ ਨਾਲ ਪਿਆਰ ਕਰਨ ਵਾਸਤੇ ਸੰਸਾਰੀ ਸੀ ਤੇ ਜਦੋਂ ਦਾ ਨਾਮ ਜਪਿਆ ਉਦੋਂ ਬਾਅਦ ਫੀਲ ਰਭਾਬੀ ਫੀਲ ਮੈਨ ਹਾਥੀ, ਜਿਹੜਾ ਹਾਥੀ ਵਰਗਾ ਮਨ ਸੀ ਨਾ, ਬੜਾ ਮੋਟੇ ਸਿਰ ਵਾਲਾ, ਬੇਬੁੱਧ, ਕੋਈ ਪਤਾ ਨਹੀਂ ਸੀ ਇਹਨੂੰ ਲੱਗਦਾ, ਹੁਣ ਰਬਾਬੀ ਬਣ ਗਿਆ, ਯਾਨੀ ਕਿ ਬਰੀਕ ਇਹਦੇ ਅੰਦਰ ਸੂਖਸ਼ਮਤਾ ਆ ਗਈ, ਰਭਾਵ ਵਜਾਉਣ ਲੱਗ ਪਿਆ। ਤੇ ਬਲਦ ਪਖਾਵਜ, ਪਖਾਵਜ ਮੈਨੇ ਜੋੜੀ, ਆ ਜੋੜੀ ਜਿਹੜੀ ਵੱਜਦੀ ਨਾਲ ਕੀਰਤਨ ਦੇ, ਤੁਸੀਂ ਵੇਖਿਆ ਹੋਣਾ ਵੀ ਜਿਹੜਾ ਜੋੜੀ ਵਜਾਉਣ ਵਾਲਾ ਸਿੰਘ ਹੈ ਨਾ, ਪੂਰਾ ਸਾਵਧਾਨ ਹੁੰਦਾ, ਐਨ ਤੇਜ਼ ਚੱਲਦਾ, ਪਰ ਬਲਦ ਦਾ ਇਕ ਅਵਗੁਣ ਵਾਲ ਸੀ ਬੜਾ, ਤੁਸੀਂ ਵੇਖਿਆ ਹੋਣਾ ਸਿਰ ਸੁੱਟ ਕੇ ਢੋਲ ਆ ਕੇ ਪਿਆ ਰਹਿੰਦਾ। ਤੇ ਜਿਹੜਾ ਆਲਸ ਵਾਲਾ ਸੁਭਾਅ ਸੀ ਉਹ ਪਖਾਵਜ, ਯਾਨੀ ਕਿ ਹੁਸ਼ਿਆਰ ਸਾਵਧਾਨ ਹੋ ਗਿਆ। ਤੇ ਕੌਆ ਜਿਹੜਾ ਬੇਤਰਤੀਬ ਸੀ ਤਾਲ ਵਿਚ ਆ ਗਿਆ, ਤਾਲ ਵਜਾਵੇ, ਜੀਵਨ ਦੇ ਵਿਚ ਮਨ ਤਾਲ ਵਜਾਉਂਦਾ ਹੈ।
ਪਹਿਰ ਚੋਲਣਾ ਗਧਾ ਨਾਚੈ ਪੈਸਾ ਭਗਤ ਕਰਾਵੇ,
ਤੇ ਜਿਹੜਾ ਗਧੇ ਵਰਗਾ ਸੁਭਾਅ ਸੀ ਬੇਸ਼ਰਮ, ਹੁਣ ਉਹਨੇ ਚੋਲਾ ਪਾ ਲਿਆ, ਉਹਨੂੰ ਸ਼ਰਮ ਆਉਣ ਲੱਗ ਪਈ ਗੱਲਾਂ, ਗਲਤ ਗੱਲਾਂ ਤੋਂ, ਝੂਠ ਤੋਂ, ਪਾਪ ਤੋਂ, ਉਹਨੇ ਚੋਲਾ ਪਾ ਲਿਆ। ਜਿਹੜਾ ਗਧਾ ਬੇਸ਼ਰਮ ਹੋ ਕੇ ਫਿਰਦਾ ਸੀ ਸਾਰਾ ਦਿਨ, ਮਨ ਇਸ ਤਰ੍ਹਾਂ ਦਾ ਸੀ ਗਧੇ ਵਰਗਾ, ਹੁਣ ਉਹਨੂੰ ਉਹਨੇ ਸ਼ਰਮ ਦਾ ਚੋਲਾ ਪਾ ਲਿਆ ਔਰ ਨਾਚਿਆ ਤੁਰਦਾ ਹੈ, ਭੈਂਸਾ ਭਗਤ ਕਰਾਵੇ। ਜਿਹੜਾ ਭੈਂਸਾ ਸੀ, ਜਿਹੜਾ ਬੇਬੁੱਧ ਟੱਕਰਾਂ ਮਾਰ ਕੇ ਕੰਧਾ ਢਾਉਂਦਾ ਸੀ, ਹੁਣ ਭਗਤ ਕਰਾਵੇ, ਭਗਤੀ ਕਰਦਾ, ਸੇਵਾ ਕਰਦਾ ਹੈ।
ਰਾਜਾ ਰਾਮ ਕਕਰੀਆ ਬਰੇ ਪਕਾਏ,
ਰਾਜਾ ਰਾਮ ਕਕਰੀ ਆਂਬਰੇ ਪਕਾਏ, ਇਹਦੇ ਇਸ ਤਰ੍ਹਾਂ ਜਿਹੜਾ ਐੜਾ ਸ਼ਬਦ ਦੇ ਨਾਲ ਜੁੜਦਾ, ਪਰ ਵੱਖਰੇ ਵੱਖਰੇ ਆਪੋ ਆਪਣੇ ਸੰਧੀ ਛੇਦ ਕੀਤੇ ਹੋਏ ਨੇ ਸਤ ਸੰਗਤ ਜੀ, ਕਿਉਂਕਿ ਰਾਜਾ ਰਾਮ, ਹੇ ਰਾਜਾ ਰਾਮ, ਰਾਜੇ ਰਾਮ ਦੀ ਕਿਰਪਾ ਦੇ ਨਾਲ ਕੱਕਰੀ, ਕੱਕਰੀ ਜਿਹੜੀ ਹੈ ਇਹ ਅੰਬ ਨੂੰ ਜਿਹੜੀਆਂ ਕੱਕਰੀਆਂ ਲੱਗਦੀਆਂ ਨੇ, ਉਹ ਅੰਬਾਂ ਵਰਗੀਆਂ ਹੁੰਦੀਆਂ ਨੇ, ਬੜੀਆਂ ਕੌੜੀਆਂ ਹੁੰਦੀਆਂ ਨੇ, ਆਂਬਰੇ ਪਕਾਏ, ਉਹ ਅੰਬ ਬਣ ਗਏ ਨੇ, ਅੰਬ ਬਣ ਗਏ ਨੇ, ਅੰਬਾਂ ਵਰਗੇ ਮਿੱਠੇ ਹੋ ਗਏ ਹਨ, ਭਾਵ ਜਿਹੜਾ ਕੌੜਾ ਸੁਭਾਅ ਸੀ ਵਿਕਾਰਾਂ ਵਾਲਾ, ਉਹ ਨਾਮ ਦੇ ਨਾਲ ਮਿੱਠਾ ਹੋ ਗਿਆ ਹੈ।
ਕਿਨੈ ਬੁੱਝਣ ਹਾਰੈ ਖਾਏ,
ਕਿਸੇ ਬੁੱਝਣ ਵਾਲੇ ਬਿਰਲੇ ਗੁਰਮੁਖ ਨੇ ਅਭਿਆਸ ਕਰਕੇ ਇਹ ਖਾਧੇ ਹਨ ਨਾਮ ਦੇ ਅੰਬ ਜਿਹੜੇ ਹਨ।
ਰਹਾਉ ਬੈਠ ਸਿੰਘ ਕਰ ਪਾਨ ਲਗਾਵੇ ਕੀਸ ਗਲੌਰੇ ਲਿਆਵੇ,
ਕਬੀਰ ਜੀ ਉਦਾਹਰਨਾਂ ਦਿੰਦੇ ਨੇ, ਕਹਿਣ ਲੱਗੇ ਜਿਹੜਾ ਸਿੰਘ ਵਰਗਾ ਹੰਕਾਰੀ ਤੇ ਬੜਾ ਕਠੋਰ ਮਨ ਸੀ, ਸਿੰਘ ਮੈਨੇ ਸ਼ੇਰ, ਕਠੋਰ ਮਨ ਸੀ, ਉਹ ਪਾਨ ਲਗਾਵੇ, ਉਹ ਸੇਵਾਦਾਰ ਬਣ ਗਿਆ, ਆਏ ਗਏ ਦੀ ਸੇਵਾ ਕਰਦਾ, ਭੋਜਨ ਤਿਆਰ ਕਰਦਾ ਉਹਨਾਂ ਨੂੰ, ਯਾਨੀ ਕਿ ਖਾਣ ਪਾਣ ਦਾ ਪ੍ਰਬੰਧ ਕਰਦਾ ਤੇ ਪਾਨ ਮੈਨੇ ਪੀਣਾ, ਤੇ ਘੀਸ ਗਲੌਰੇ ਲਿਆਵੇ, ਜਿਹੜੀ ਸੁਰਤੀ ਘੀਸ ਵਾਂਗੂ, ਯਾਨੀ ਕਿ ਉਹ ਚੁਬਿਆਂ ਵਾਂਗ ਸੀ, ਉਹ ਲੱਡੂ ਲਿਆਉਂਦੀ ਏ, ਸੇਵਾ ਵਿਚ ਰੁੱਝ ਗਈ ਹੈ ਸੁਰਤੀ।
ਘਰ ਘਰ ਮੁਸਰੀ ਮੰਗਲ ਗਾਵੇ ਕਛੂਆ ਸੰਖ ਬਜਾਵੇ,
ਜਿਹੜੀ ਮੁਸਰੀ ਮੈਨੇ ਚੂਹੀਆਂ ਸਨ, ਜਿਹੜੀਆਂ ਗਿਆਨ ਇੰਦਰੀਆਂ ਸਨ ਸਰੀਰ ਦੀਆਂ, ਚੂਹੀਆਂ ਬੜਾ ਰੌਲਾ ਪਾਉਂਦੀਆਂ, ਇਕ ਵੜ ਜੇ ਅੰਦਰ ਤੇ ਸਾਰੀ ਰਾਤ ਸੌਣ ਨਹੀਂ ਦਿੰਦੀ, ਉਹਦੀ ਆਵਾਜ਼ ਚਿਕ ਚਿਕ ਦੀ ਆਉਂਦੀ ਏ। ਇਹ ਜਿਹੜੀਆਂ ਗਿਆਨ ਇੰਦਰੀਆਂ ਸਨ ਨਾ, ਜਿਹੜੇ ਪੰਜ ਗਿਆਨ ਇੰਦਰੇ ਨੇ, ਬੜਾ ਰੌਲਾ ਪਾਉਂਦੇ ਸੀ, ਹੁਣ ਮੰਗਲ ਗਾਵੇ, ਹੁਣ ਪਰਮੇਸ਼ਰ ਦੇ ਗੀਤ ਗਾ ਰਹੀਆਂ ਨੇ ਸਾਰੀਆਂ, ਨਾਮ ਜਪ ਰਹੀਆਂ ਨੇ, ਤੇ ਜਿਹੜਾ ਮਨ ਸੀ मन कछुए वर्गा सी, कछु कुमा तुसी वेख्या होना है, अपने आप दे सारे अंग कठे करके बिच पा लेंदा, बाहर दिसदा कोई नहीं। ए मन दी मन कछु कुमा है, एदे विच जेड़ियां बुरियाईयां ना सारियां नूं ढक के अंदर पा लेंदा, ते बड़ा भला मनस कछु कम कुमे वांगू बन के बैठ जांदा है। कछुआ संख बजावे, कहिंदे हुण ओह बदल गया उहदा सुभाअ जिहड़ा मन दा, हुण संख बजा के उच्ची आवाज विच कहिंदा कि नाम जपना चाहिदा है।
बंस को पूत ब्याहन चलिया, सोए ने मंडप छाए।
इस तरह जिहड़ा बंस को पूत जिहड़ा मन सी ओह ब्याहन चलिया है, ब्याहन चलिया सारे गुणा नूं, ते सोए ने जिहड़ा हिरदा है ते होर इंद्रे ने इन्हां दे मंडप ए सारे छाए हुए हैं, सोहना साज बनिया है।
रूप कन्या सुंदर बेदी, ससा सिंह गुण गाए।
सोहने रूप वाली कन्या जेड़ी सुरती है, ओनू वेदिया जानी के व्याह लिया है इस मन ने जीवन ने, ते ससा सिंह गुण गाए। जेड़ा ससा मतलब सहमिया रहिंदा सी, जेड़ा जीवन बिल्कुल सह वांगू डरदा रहिंदा सी, हुण सिंह वांगू निरभउ हो गया। गुण गाए हन परमेश्वर दे।
कहत कबीर सुन हो रे संत हो, कीटी पर्वत खाया।
कबीर साहब कहिंदे हे संत जनो, सुनो इस ज्ञान नूं ध्यान नाल, भी कीटी ने पर्वत खा लिया, निम्रता ने हंकार नूं खत्म कर दिता है।
कछुआ कहे अंगार पे लोरू, लूकी शब्द सुनाया।
इस तरह कछुआ वर कछु कुमे वर्गा मन जेड़ा कहिंदा अंगार भी भावें मिल जाण, ओह भी भाव जो दिता परमेश्वर ने उहदे विच खुशां उलामा नहीं दिंदा, ते लूकी शब्द सुनाया। जेड़ा कायर सी बिलकुल लुकिया फिरदा सी नाम जपण तो, हुण शब्द सुनाया, हुण शब्द दा अभ्यास करदा है मन।
आसा बटुआ एक बहत्तर आधारी, एक जिस द्वारा।
ए किसे योगी दे संबंध विच गुरु साहब जी कबीर साहब जी शब्द उचार रहे ने, भगत कबीर जी। बटुआ एक बटुआ मैंने ओ जिहड़ी हुंदी उहना दी योगियां दी एक झोली जी हुंदी जिहदे विच कई कुछ पा के रख दे अपना समान। इत्थे कहिंदे हन कि शरीर बटुआ बनाया सी अपना, बटुआ एक बहत्तर आधारी, ते उहदे विच जिहड़ा समान है ओह बहत्तर नाड़ियां ने, शरीर दीआं नाड़ियां बहत्तर मोटियां हुंदीआं ने गिणती दे विच। एको जिसे द्वारा, ते एक जिहड़ा द्वारा परमेश्वर नूं मिलण वाला दसम द्वारा, जां मूंह कह लो रसना दे राहीं, जिहदे राहीं नाम जपीदा है।
नवें खंड की प्रथमी मांगै, सो योगी जग सारा।
जिहड़ा योगी इस तरह ए चीजां रखदा ना, अपने शरीर नूं आधार बना लैंदा, ते उहदे विच नवें खंड की पृथ्वी मंग है, नौ खंड जिहड़ा शरीर है ना, एदे विच मंग है, नाम मंगदा है एदे राही। इस शरीर दे विच नाम दी दात मंगदा है, भी परमेश्वर मेरे तो नाम जपा लो। ऐसा जोगी सारिया तो चंगा श्रेष्ठ है।
ऐसा जोगी नौ निद पावे।
इस तरह दा जोगी नौ निद नाम दी प्राप्ति अपने अंदरू ही कर लेंदा है।
तल का ब्रह्म ले गगन चरावे।
तल का ब्रह्म, क्योंकि शरीर दे अंदर ब्रह्म रहिंदा, बाहर पार ब्रह्म है। ब्रह्म किथे है? तल का ब्रह्म ले गगन चरावे। इन्हां शब्दां नूं समझना बड़ा जरूरी है। तल मैंने हुंदा तला, थले वाला हिस्सा। थले वाला हिस्सा केड़ा है? साडे शरीर दा जदों चौंकड़ा ला के बहिंदे आ, थले वाला केड़ा हिस्सा? जिथे काम दा सेंटर है, उथे है शक्ति सारे जीवन दी। तल का ब्रह्म, उथे जिहड़ी ब्रह्म दी शक्ति है तले दे विच, काम दी शक्ति वासना दी, सिमरन करके ले गगन, गगन मैंने सिर, ओनू हौली हौली उपर नू चरावै, उपरली अवस्था विच गुणा दे विच प्रवेश करा देवे। ऐसा जोगी प्रवान हुंदा है।
रहाओ किंता ज्ञान ध्यान कर सुई, शब्द तागा मत घालै।
जे कोई ऐसा जोगी बन जाए जेड़ा ज्ञान दी खिंता गोदड़ी बना लै, ते ध्यान दी सुई कोल रखे, ते शब्द दा धागा बनाए, ते इस तरह ओनू मथ के यानी के बुने ओनू बनावे, घालना करे।
पंच तत् की कर मिरगाणी, गुर कै मार्ग चालै।
इस पंज तत्ती शरीर दी मिरगाणी बना के ना, मिरगाणी हुंदी जिहड़ा थले विछाउंदे ने जोगी बहण लग्या, मिरगाणी मिरग दी खल दी बनी हुंदी, ओनू मिरगाणी कहिंदे, जां बोरी कह लो, जो मर्जी आसन कह लो, ਉਹ ਕਹਿੰਦੇ ਸਰੀਰ ਨੂੰ ਮਿਰਗਾਣੀ ਬਣਾ ਕੇ ਨਾ ਆਸਣ ਬਣਾ ਕੇ ਉਹਦੇ ਉੱਤੇ ਬਹਿ ਜਾ ਤੇ ਗੁਰੂ ਦੇ ਮਾਰਗ ਤੇ ਚੱਲੇ ਸ਼ਬਦ ਦੀ ਕਮਾਈ ਕਰੇ ਉਹ ਜੋਗੀ ਜਿਹੜਾ ਹੈ।
ਦਇਆ ਬਾਹਰੀ ਕਾਇਆ ਕਰ ਧੂਈ ਦ੍ਰਿਸ਼ਟ ਕੀ ਗਗਨ ਜਲਾਵੇ।
ਕਹਿੰਦੇ ਨੇ ਕਾਇਆ ਦੀ ਧੂਈ ਲਾ ਦੇ, ਯਾਨੀ ਕਿ ਕਾਇਆ ਦੇ ਜਿਹੜੇ ਵਿਕਾਰ ਨੇ ਨਾ ਰਸ ਨੇ ਇਹਨਾਂ ਨੂੰ ਸਾੜ ਕੇ ਇਹਦੀ ਧੂਣੀ ਲਾ ਦੇ ਤੇ ਦਇਆ ਦੀ ਫੌਰੀ ਫੌਰੀ ਮੈਨੇ ਜਿਹੜੀ ਉਹ ਇੱਕ ਫੌੜਾ ਜਿਹਾ ਹੁੰਦਾ ਛੋਟਾ ਜਿਹਾ ਉਹਨਾਂ ਕੋਲ ਜਿੱਥੇ ਧੂਣੀ ਲਾਉਂਦੇ ਫਿਰ ਉਹ ਸੁਆਹ ਇਕੱਠੀ ਕਰ ਲੈਂਦੇ ਨੇ ਉਹ ਫੌਰੀ ਬਣਾ ਦੇਵੇ ਦਇਆ ਦੀ ਤੇ ਬ੍ਰਹਮ ਜਿਹੜੀ ਦ੍ਰਿਸ਼ਟੀ ਹੈ ਪਰਮੇਸ਼ਰ ਦੀ ਦਿਵ ਦ੍ਰਿਸ਼ਟੀ ਹੈ ਉਹਦੀ ਅੱਗ ਜਲਾਵੇ ਉਸ ਅੱਗ ਦੇ ਨਾਲ ਬ੍ਰਹਮ ਅਗਨੀ ਦੇ ਨਾਲ ਸਰੀਰ ਦੀਆਂ ਵਾਸ਼ਨਾਵਾਂ ਨੂੰ ਸਾੜ ਦੇਵੇ ਜਿਹੜਾ ਜੋਗੀ।
ਇਸ ਕਾ ਭਾਓ ਲਏ ਰਿਦ ਅੰਤਰ ਚਾਹ ਜੁਗ ਤਾੜੀ ਲਾਵੇ।
ਉਸ ਪਰਮੇਸ਼ਰ ਦਾ ਪ੍ਰੇਮ ਆਪਣੇ ਹਿਰਦੇ ਵਿਚ ਧਾਰਨ ਕਰ ਲਵੇ ਤੇ ਚਾਹ ਜੁਗਾਂ ਜਿੰਨੀ ਤਾੜੀ ਲਾ ਲਵੇ ਭਾਵ ਇੰਨਾ ਸਬਰ ਸੰਤੋਖ ਵਾਲਾ ਹੋਵੇ ਵੀ ਜੇ ਚਾਰ ਯੁਗ ਵੀ ਲੱਗ ਜਾਂਦਾ ਨਾਮ ਜਪਦਿਆਂ ਕਦੇ ਉਲਾਮਾ ਨਾ ਦੇਵੇ ਪਰਮੇਸ਼ਰ ਨੂੰ।
ਸਭ ਜੁਗਤਨ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ।
ਸਭ ਜੋਗਤਨ ਰਾਮ ਨਾਮ ਹੈ, ਸਾਰੇ ਯੋਗਾਂ ਦਾ ਸ਼੍ਰੋਮਣੀ ਯੋਗ ਜਿਹੜਾ ਉਹ ਰਾਮ ਨਾਮ ਪਰਮੇਸ਼ਰ ਦਾ ਨਾਮ ਹੈ ਜਿਹਦਾ ਪਿੰਡ ਪ੍ਰਾਣ ਦਿੱਤਾ ਹੋਇਆ ਪਰਮੇਸ਼ਰ ਦਾ ਇਹਦੇ ਰਾਹੀਂ ਜਪਣਾ ਚਾਹੀਦਾ ਏ।
ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨਿਸ਼ਾਨਾ।
ਇਹ ਕਬੀਰ ਸਾਹਿਬ ਕਹਿੰਦੇ ਨੇ ਜੇ ਕਿਰਪਾ ਕਰ ਦੇਵੇ ਤਾਂ ਇਹ ਸੱਚਾ ਨਿਸ਼ਾਨ ਸੱਚੀ ਮੋਹਰ ਨਾਮ ਦੀ ਜਿਸ ਜੋਗੀ ਨੂੰ ਜਿਸ ਮਨੁੱਖ ਨੂੰ ਬਖਸ਼ ਦੇਵੇ ਪਰਮੇਸ਼ਰ ਵਾਹਿਗੁਰੂ।
ਆਸਾ ਹਿੰਦੂ ਤੁਰਕ ਕਹਾਂ ਤੇ ਆਏ ਕਿਨ ਇਹ ਰਾਹ ਚਲਾਈ।
ਕਬੀਰ ਸਾਹਿਬ ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਹਿੰਦੂ ਤੁਰਕਾਂ ਦਾ ਮੁਸਲਮਾਨਾਂ ਦਾ ਰੌਲਾ ਕਿੱਥੋਂ ਆ ਗਿਆ, ਆਪਸ ਵਿਚ ਖਾਈ ਜਾਂਦੇ ਨੇ, ਕਿੰਨੇ ਇਹ ਰਾਹ ਚਲਾਏ ਹਨ ਇਸ ਤਰ੍ਹਾਂ ਦੇ।
ਦਿਲ ਮਹਿ ਸੋਚ ਵਿਚਾਰ ਕਵਾ ਦੇ ਪਿਸਤ ਦੋਜਕ ਕਿਨ ਪਾਈ।
ਆਪਣੇ ਮਨ ਦਿਲ ਦੇ ਵਿਚ ਸੋਚ ਕੇ ਵੇਖੇ ਕਵਾਦੇ ਕਾਜੀ ਬਈ ਇਹ ਜਿਹੜੀ ਭਿਸਕ ਭਿਸਤ ਦੋਜਕ ਜਿਹੜੀ ਨਰਕ ਤੇ ਸਵਰਗ ਕਿੰਨੇ ਬਣਾਇਆ ਤੇ ਸਾਰੀਆਂ ਗੱਲਾਂ ਕਿਵੇਂ ਤੁਸੀਂ ਕਰਦੇ ਹੋ।
ਕਾਜੀ ਤੈ ਕਵਨ ਕਤੇਬ ਬਖਾਨੀ।
ਹੇ ਕਾਜੀ ਤੂੰ ਕਤੇਬ ਦੇ ਵੀ ਕਿਤੇਬਾਂ ਵਿਚੋਂ ਆਪਣੇ ਧਾਰਮਿਕ ਗ੍ਰੰਥਾਂ ਵਿਚੋਂ ਕੀ ਸਮਤ ਪੜੀ ਹੈ।
ਪੜਤ ਗੁਣਤ ਐਸੇ ਸਭ ਮਾਰੇ ਕਿਨਹੂੰ ਖਬਰ ਨਾ ਜਾਨੀ।
ਤੇਰੇ ਵਰਗੇ ਪੜਨ ਸੁਣਨ ਵਾਲੇ ਸਾਰੇ ਜਮਾਂ ਨੇ ਮਾਰ ਲਿਆ ਅਖੀਰ ਨੂੰ, ਕਿਸੇ ਨੂੰ ਪਤਾ ਵੀ ਨਹੀਂ ਲੱਗਾ, ਕਿਸੇ ਨੂੰ ਖਬਰ ਵੀ ਨਹੀਂ ਹੋਈ ਇਸ ਗੱਲ ਦੀ।
ਰਹਾਉ ਸਖਤ ਸਨੇਹ ਕਰ ਸੁਨਤ ਕਰੀਏ ਮੈਂ ਨਾ ਬਦੋਗਾ ਭਾਈ।
ਸਖਤ ਮੈਨੇ ਇਸਤਰੀ, ਇਸਤਰੀ ਦੇ ਮੂੰਹ ਕਰਕੇ ਹੀ ਸੁਨਤ ਕੀਤੀ ਜਾਂਦੀ। ਕਬੀਰ ਸਾਹਿਬ ਕਹਿੰਦੇ ਨੇ ਸੁਨਤ ਤਾਂ ਕਰਦੇ ਵੀ ਇਸਤਰੀ ਨਾਲ ਮੋਹ ਪਿਆਰ ਕਰਨ ਵਾਸਤੇ ਮੈਂ ਨਾ ਬਦੋਗਾ ਭਾਈ, ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਮੈਂ ਇਸ ਸੁਨਤ ਨੂੰ ਨਹੀਂ ਮੰਨਦਾ। ਕਬੀਰ ਜੀ ਕਹਿੰਦੇ ਹਨ
ਜਾਓ ਰੇ ਖੁਦਾਏ ਮੋਹੇ ਤੁਰਕ ਕਰੇਗਾ ਆਪਨ ਹੀ ਕੱਟ ਜਾਈ।
ਕਹਿਣ ਲੱਗੇ ਜੇ ਖੁਦਾ ਨੇ ਮੈਨੂੰ ਤੁਰਕ ਬਣਾਉਣਾ ਹੁੰਦਾ ਤੇ ਸ਼ੁਰੂ ਤੋਂ ਆਪ ਹੀ ਕੱਟੇ, ਇਸ ਤਰ੍ਹਾਂ ਸੁਨਤ ਹੋਈ ਹਵਾਈ ਜਨਮ ਲੈ ਲੈਂਦਾ। ਜੇ ਸੁਨਤ ਕਰਨੀ ਜ਼ਰੂਰੀ ਸੀ ਤੇ ਜੋਰੇ ਖੁਦਾਏ ਮੋਏ ਤੁਰਕ ਕਰੇਗਾ, ਜੇ ਉਹਨੇ ਤੁਰਕ ਹੀ ਬਣਾਉਣੇ ਸਨ ਵੀ ਸੁਨਤ ਕੀਤੀ ਖੁਦਾ ਨੇ ਮਿਲਣਾ ਸੀ ਤੇ ਫਿਰ ਜਦੋਂ ਜਨਮ ਦਿੰਦਾ ਸੀ ਉਹ ਬੱਚੇ ਦੀ ਪਹਿਲੀ ਸੁਨਤ ਹੋਈ ਹੁੰਦੀ। ਆਪਣੇ ਆਪ ਕਬੀਰ ਜੀ ਕਹਿੰਦੇ ਹਨ
ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ।
ਕਬੀਰ ਸਾਹਿਬ ਕਹਿੰਦੇ ਸੁਨਤ ਹੋਇਆ ਜੇ ਤੁਰਕ ਮੁਸਲਮਾਨ ਬਣ ਸਕਦਾ, ਮਨੁੱਖ ਪ੍ਰਵਾਨ ਹੋ ਸਕਦਾ, ਫਿਰ ਇਸਤਰੀ ਦਾ ਕੀ ਕਰੋਗੇ ਵਿਚਾਰੀ ਦਾ? ਉਹਦੀ ਤੇ ਸੁਨਤ ਹੋ ਹੀ ਨਹੀਂ ਸਕਦੀ, ਉਹਦੇ ਸਰੀਰ ਦੀ ਬਣਤਰ ਹੀ ਇਸ ਤਰ੍ਹਾਂ ਦੀ ਹੈ।
ਅਰਧ ਸਰੀਰੀ ਨਾਰ ਨਾ ਛੋਡੈ ਤਾ ਤੇ ਹਿੰਦੂ ਹੀ ਰਹੀ ਹੈ।
ਇਸ ਕਰਕੇ ਅਰਧ ਸਰੀਰੀ ਉਹ ਅੱਧਾ ਸਰੀਰ ਹੈ, ਇਹ ਦੋ ਸਰੀਰ ਸਨ ਜਿਹੜੇ ਮਨੁੱਖ ਤੇ ਇਸਤਰੀ ਪਰਮਾਤਮਾ ਨੇ ਦੋਵੇਂ ਵੱਖਰੇ ਕਰ ਦਿੱਤੇ ਤਾਂ ਇਨ੍ਹਾਂ ਦੀ ਖਿੱਚ ਪੈਂਦੀ, ਅੱਧਾ ਸਰੀਰ ਹੈ ਇਸਤਰੀ। ਕਹਿਣ ਲੱਗੇ ਇਸ ਕਰਕੇ ਨਾ ਇਸਤਰੀ ਪੁਰਸ਼ ਤੇ ਇਸਤਰੀ ਦੀ ਖਿੱਚ ਖਤਮ ਨਹੀਂ ਹੁੰਦੀ, ਨਾਰ ਨਾ ਛੋਡੈ, ਇਸਤਰੀ ਪੁਰਸ਼ ਦਾ ਸੰਗ ਨਹੀਂ ਛੱਡਦੀ ਤੇ ਪੁਰਸ਼ ਇਸਤਰੀ ਦਾ ਸੰਗ ਨਹੀਂ ਛੱਡਦਾ, ਇਸ ਕਰਕੇ ਹਿੰਦੂ ਰਹਿਣੇ ਠੀਕ ਹੈ।
ਛਾੜ ਕਤੇਬ ਰਾਮ ਭਜ ਬਾਰੇ ਜ਼ੁਲਮ ਕਰਤ ਹੈ ਭਾਰੀ।
ਇਸ ਕਰਕੇ ਕਤੇਬ ਛੱਡ ਕੇ ਰਾਮ ਦਾ ਭਜਨ ਕਰ, ਇਹ ਤੂੰ ਜ਼ੁਲਮ ਕਰ ਰਿਹਾ ਬਹੁਤ ਵੱਡਾ। ਇੱਥੇ ਹਿੰਦੂ ਹੀ ਰਹੀ ਹੈ ਦਾ ਮਤਲਬ ਇਹ ਨਹੀਂ ਕਿ ਕਬੀਰ ਸਾਹਿਬ ਹਿੰਦੂ ਮਤ ਦੇ ਸਨ, ਉਹ ਭਗਤੀ ਮਾਰਗ ਦੇ ਬੰਦੇ ਸਨ, ਨਾ ਉਹ ਹਿੰਦੂ ਸਨ ਨਾ ਮੁਸਲਮਾਨ ਸਨ। ਉਹ ਕਹਿੰਦੇ ਨੇ ਆਪ ਨਾ ਉਹ ਹਿੰਦੂ ਸਨ ਨਾ ਮੁਸਲਮਾਨ, ਸਾਰੇ ਮਤਾਂ ਤੋਂ ਬਾਹਰ ਸਨ, ਪਰ ਖੰਡਨ ਕਰਨ ਵਾਸਤੇ ਅੱਗੇ ਉਹ ਭਗਤ ਮਤ ਦੇ ਜਿਹੜੇ ਸਨ ਕਬੀਰ ਸਾਹਿਬ ਸਨ, ਇਸ ਕਰਕੇ ਕਹਿੰਦੇ ਹੇ ਕਾਜੀ ਬਹੁਤ ਵੱਡਾ ਤੂੰ ਜ਼ੁਲਮ ਕਰਨਾ ਇਸ ਤਰ੍ਹਾਂ ਕਰਕੇ।
ਕਬੀਰਾ ਪਕੜੀ ਟੇਕ ਰਾਮ ਕੀ ਤੁਰਕ ਰਹੇ ਪਚਹਾਰੀ।
ਕਬੀਰ ਸਾਹਿਬ ਕਹਿੰਦੇ ਨੇ ਅਸੀਂ ਤਾਂ ਟੇਕ ਪਕੜੀ ਹੋਈ ਹੈ ਰਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ, ਤੇ ਤੁਰਕ ਜਿਹੜੇ ਵਿੱਚ ਹੀ ਹਾਰ ਗਏ ਹਨ ਇਸ ਤਰ੍ਹਾਂ ਹੀ ਭਟਕਦੇ ਫਿਰਦੇ ਹਨ।
ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੁਝੈ ਸਭ ਕੋਈ।
ਜਿੰਨਾ ਚਿਰ ਤੇਲ ਦੀਵੇ ਦੇ ਵਿਚ ਹੁੰਦਾ ਓਨਾ ਚਿਰ ਚਾਨਣ ਰਹਿੰਦਾ, ਓਨਾ ਚਿਰ ਬੰਦਾ ਦੀਵੇ ਨੂੰ ਸਾਂਭ ਕੇ ਰੱਖਦਾ ਜਾਂ ਉਹਦੀ ਲੋੜ ਰਹਿੰਦੀ ਏ। ਜਦੋਂ ਤੇਲ ਖਤਮ ਹੋ ਗਿਆ ਤੇ ਫਿਰ ਦੀਵਾ ਬੁੱਝ ਜਾਂਦਾ। ਇਸੇ ਤਰ੍ਹਾਂ ਸਰੀਰ ਦੇ ਵਿਚ ਜਿੰਨਾ ਚਿਰ ਸਵਾਸਾਂ ਦਾ ਤੇਲ ਹੈ ਓਨਾ ਚਿਰ ਇਹ ਜਗਦਾ ਹੈ, ਕੰਮ ਕਰਦਾ ਤੇ ਸਾਰੇ ਮੰਨਦੇ ਨੇ, ਤੇ ਜਿੱਦਣ ਇਹ ਜਵਾਬ ਦੇ ਦਿੰਦਾ ਫਿਰ ਪਰਤ ਕੇ ਭੁਲਾ ਦਿੰਦੇ ਨੇ, ਕੋਈ ਚੇਤੇ ਨਹੀਂ ਕਰਦਾ।
ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ।
ਜਿਵੇਂ ਤੇਲ ਸੜਨ ਤੋਂ ਬਾਅਦ ਬੱਤੀ ਬੰਦ ਹੋ ਜਾਂਦੀ ਏ ਤੇ ਅੰਦਰ ਹਨੇਰਾ ਹੋ ਜਾਂਦਾ, ਇਸ ਤਰ੍ਹਾਂ ਜੀਵਨ ਵਿਚ ਸਵਾਸ ਖਤਮ ਹੋਣ ਤੋਂ ਬਾਅਦ ਸਰੀਰ ਬਿਲਕੁਲ ਬੇਕਾਰ ਹੈ।
ਰੇ ਬੌਰੇ ਤੁਹੇ ਘਰੀ ਨਾ ਰੱਖੇ ਕੋਈ।
ਉਹ ਕਮਲੇ ਮਨੁੱਖ ਤੂੰ ਕਿੱਧਰ ਭੱਜਦਾ ਫਿਰਨਾ, ਕਿੱਧਰ ਦੌੜਿਆ ਫਿਰਨਾ ਦਿਨ ਰਾਤ, ਵੀ ਪਤਾ ਨੀ ਇੱਥੇ ਕੀ ਸਾਰਾ ਕੁਝ ਸੱਚਾ ਹੀ ਹੈ। ਤੂੰ ਯਾਦ ਰੱਖ ਤੈਨੂੰ ਇੱਕ ਘੜੀ ਵੀ ਇਸ ਮਕਾਨ ਵਿਚ, ਜਿਹਨੂੰ ਬੜੇ ਤੂੰ ਬਹੁਤ ਵਧੀਆ ਸਮਝਣਾ ਵੀ ਇਹ ਬਹੁਤ ਵਧੀਆ ਮੈਂ ਬਣਾਇਆ ਹੈ, ਇੱਕ ਘੜੀ ਤੈਨੂੰ 24 ਮਿੰਟ ਵੀ ਰੱਖਣ ਵਾਲੀ ਵਾਸਤੇ ਕੋਈ ਤਿਆਰ ਨਹੀਂ ਹੁੰਦਾ। ਬਸ ਸਾਰੇ ਹੀ ਕਹਿੰਦੇ ਵੀ ਆ ਗਏ ਨੇ ਕਿ ਨਹੀਂ, ਸਾਰੇ ਕਰੋ ਜਲਦੀ ਕਰੋ ਨਿਬੇੜੋ ਕੰਮ, ਗਰਮੀ ਬੜੀ। ਕੋਈ ਕਹਿੰਦਾ ਮੈਂ ਕੰਮ ਤੇ ਜਾਣਾ ਕਿਤੇ, ਉਹਨੂੰ ਸਾੜਨ ਲਈ ਫੂਕਣ ਲਈ ਸਾਰੇ ਕਾਹਲੇ ਪੈਂਦੇ ਹਨ।
ਤੂੰ ਰਾਮ ਨਾਮ ਜਪ ਸੋਈ,
ਇਸ ਕਰਕੇ ਕੰਮ ਆਉਣ ਵਾਲੀ ਚੀਜ਼ ਪਰਮੇਸ਼ਰ ਰਾਮ ਵਾਹਿਗੁਰੂ ਦਾ ਨਾਮ ਹੈ, ਉਹਨੂੰ ਜਪਿਆ ਕਰ।
ਰਹਾਉ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ।
ਕੌਣ ਕਿਸੇ ਦੀ ਮਾਂ ਹੈ ਤੇ ਕੌਣ ਕਿਸੇ ਦਾ ਪਿਤਾ ਹੈ, ਤਾਂ ਸਿਰਫ ਸਾਧਨ ਬਣੇ ਹੋਏ ਨੇ, ਤੇ ਕਿਹੜੀ ਕਿਸੇ ਪੁਰਖ ਕੀ ਜੋਈ ਭਾਵ ਇਸਤਰੀ ਤੇ ਕੌਣ ਪਤੀ ਏ ਤੇ ਕੌਣ ਪਤਨੀ ਭਾਵ ਝੂਠੇ ਸਾਕ ਹਨ ਸਾਰੇ।
ਘੱਟ ਫੂਟੇ ਕੋ ਬਾਤ ਨਾ ਪੁੱਛੈ ਕੱਢ ਹੋ ਕੱਢ ਹੋ ਹੋਈ।
ਜਦੋਂ ਘੱਟ ਫੁੱਟ ਗਿਆ ਭਾਵ ਮੌਤ ਹੋ ਗਈ ਤੇ ਕਿਸੇ ਨੇ ਗੱਲ ਨਹੀਂ ਪੁੱਛਣੀ ਵੀ ਕਿੱਧਰ ਗਿਆ ਏ, ਬਸ ਉਹੀ ਉਥੇ ਉਹ ਕਹਿੰਦੇ ਨੇ ਕਾਢੋ ਕਾਢੋ ਹੋਈ। ਜਿਹੜੇ ਬਾਹਰ ਬੈਠੇ ਹੁੰਦੇ ਨੇ ਕਹਿੰਦੇ ਕੱਢੋ ਜਲਦੀ ਨਿਬੇੜੋ ਕੰਮ, ਜਿਹੜੀ ਆਪਾਂ ਗੱਲ ਪਹਿਲਾਂ ਕਰ ਚੁੱਕੇ ਹਾਂ ਵੀ ਹੁਣ ਲੇਟ ਕਰਨ ਦਾ ਕੀ ਫਾਇਦਾ, ਜਿਹੜੇ ਦੂਰ ਨੇ ਬਹੁਤੇ ਰਹਿਣ ਦਿਓ, ਭੋਗ ਨੂੰ ਆ ਜਾਣਗੇ, ਕੱਢ ਕੇ ਬਾਹਰ ਰੱਖੋ ਇਸ ਨੂੰ।
ਦੇਹਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ।
ਇਹ ਭੈਦਾਇਕ ਬਾਣੀ ਇਸ ਤਰ੍ਹਾਂ ਉਚਾਰੀ ਵੀ ਬੰਦੇ ਨੂੰ ਡਰ ਲੱਗੇ ਤੇ ਡਰ ਲੱਗ ਕੇ ਨਾਮ ਜਪੇ ਤਾਂ ਇਹ ਸ਼ਬਦ ਵਿਚ ਆਏ ਨੇ। ਜੇ ਕਿਤੇ ਇਹ ਸਮਝ ਜਾ ਗੱਲ ਨੂੰ ਵੀ ਸੰਸਾਰ ਹੈ ਕਿ ਡਰਾਇਆ ਨਹੀਂ, ਇਹਦੇ ਵਿਚ ਇਹ ਸਚਾਈ ਹੈ ਕਿ ਇਸ ਤਰ੍ਹਾਂ ਹੁੰਦਾ। ਦੇਹਰੀ ਬੈਠੀ ਮਾਤਾ ਰੋਵੈ, ਮਾਂ ਜਿਹੜੀ ਏ ਉਹ ਦਹਿਲੀਜ਼ ਵਿਚ ਬਹਿ ਕੇ ਰੋਂਦੀ ਹੈ, ਤੇ ਖਟੀਆ ਉਹ ਖਟੀਆ ਮੈਨੇ ਉਹ ਮੰਜੀ ਉਹ ਜਿਹੜਾ ਸਿਕੰਜਾ ਜਿਹਾ ਬਣਿਆ ਹੁੰਦਾ, ਹੁਣ ਤਾਂ ਖਰ ਬੜਾ ਵਧੀਆ ਆ ਗਿਆ ਸਮਾਨ ਸਾਰਾ ਕੁਝ, ਉਹ ਪਹਿਲਾਂ ਉਦੋਂ ਖਟੀਆ ਉਹਨੂੰ ਖਾਟ ਕਹਿੰਦੇ ਸੀ, ਉਹ ਚੁੱਕ ਕੇ ਭਰਾ ਲੈ ਗਏ ਨੇ ਸ਼ਮਸ਼ਾਨ ਘਾਟ ਵੱਲ।
ਲੱਟ ਛਿਟਕਾਏ ਤੀਆ ਰੋਵੈ ਹੰਸ ਅਕੇਲਾ ਜਾਈ।
ਲੱਟ ਮੈਨੇ ਖਿਲਰੇ ਹੋਏ ਵਾਲਾਂ ਦੇ ਗੁੱਛੇ, ਉਹ ਵਾਲ ਖਿਲਰੇ ਹੋਏ ਨੇ ਤਿਰਿਆ ਇਸਤਰੀ ਦੇ, ਉਹ ਰੋਂਦੀ ਹੈ ਤੇ ਹੰਸ ਜਿਹੜਾ ਅੱਗੇ ਕੱਲਾ ਜਾਂਦਾ ਜੇ ਨਾਮ ਨਹੀਂ ਜਪਿਆ, ਤੇ ਇਸ ਤਰ੍ਹਾਂ ਕੱਲਾ ਅੱਗੇ ਕੋਈ ਸਾਥੀ ਨਹੀਂ ਹੈ।
ਕਹਿਤ ਕਬੀਰ ਸੁਨਹੋ ਰੇ ਸੰਤ ਹੋ ਭੈ ਸਾਗਰ ਕਹਿ ਤਾਈ।
ਕਬੀਰ ਸਾਹਿਬ ਕਹਿੰਦੇ ਕਿ ਇਸ ਤਰ੍ਹਾਂ ਭੈ ਸਾਗਰ ਤੋਂ ਤਰਨ, ਭੈ ਸਾਗਰ ਦੇ ਵਿਚ ਆਣ ਕੇ ਜਨਮ ਲੈਣ ਕਰਕੇ ਨਾਮ ਤੋਂ ਬਿਨਾ,
ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗਸਾਈ।
ਇਸ ਬੰਦੇ ਦੇ ਸਰੀਰ ਤੇ ਜ਼ੁਲਮ ਹੁੰਦਾ, ਯਾਨੀ ਕਿ ਫੂਕ ਸੁੱਟਦੇ ਨੇ ਇਹਨੂੰ, ਤੇ ਅੱਗੇ ਜਿਹੜੇ ਜਮ ਨੇ ਉਹ ਨਹੀਂ ਹਟਦੇ ਕਿਉਂਕਿ ਨਾਮ ਨਹੀਂ ਜਪਿਆ ਵਾਹਿਗੁਰੂ ਦਾ, ਦੋ ਤੁਕੇ ਉਚਾਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਕਾਲ ਪੁਰਖ ਵਾਹਿਗੁਰੂ ਧੁਨੀ ਸਰੂਪ ਸਰਵ ਵਿਆਪਕ ਪ੍ਰਕਾਸ਼ ਰੂਪ ਹੈ ਜੋ ਪੂਰੇ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਆਸਾ ਸ੍ਰੀ ਕਬੀਰ ਜੀਓ ਕੇ ਚੌ ਪਦੇ ਇੱਕ ਤੁਕੇ।
ਆਸਾ ਰਾਗ ਵਿਚ ਸ੍ਰੀ ਕਬੀਰ ਜੀ ਦੇ ਚਾਰ ਪਦਿਆਂ ਵਾਲੇ ਤੇ ਇੱਕ ਤੁਕ ਵਾਲੇ ਸ਼ਬਦ ਹਨ।
ਸਨਕ ਸਨੰਦ ਅੰਤ ਨਹੀਂ ਪਾਇਆ,
ਇਹ ਸਨਕ ਸਨੰਦ ਜਿਹੜੇ ਚਾਰ ਪੁੱਤਰ ਸੀ ਬ੍ਰਹਮੇ ਦੇ, ਇਨ੍ਹਾਂ ਨੇ ਮਹਾਰਾਜ ਕਹਿੰਦੇ ਬੜੇ ਇਹ ਵਿਦਵਾਨ ਸੀ ਤੇ ਇਨ੍ਹਾਂ ਨੇ ਵੀ ਅੰਤ ਨਹੀਂ ਪਾਇਆ, ਭਾਵ ਪਰਮੇਸ਼ਰ ਬੇਅੰਤ ਹੈ। ਉਹ ਕੱਲੀ ਵਿਦਿਆ ਦੇ ਨਾਲ ਵਸ ਵਿਚ ਨਹੀਂ ਆਉਂਦਾ ਜੀ।
ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ,
ਇਹਨਾਂ ਨੇ ਬ੍ਰਹਮੇ ਦੇ ਵੇਦ ਪੜ ਪੜ ਕੇ ਜਨਮ ਗਵਾ ਲਿਆ, ਸਿਮਰਨ ਨਹੀਂ ਕੀਤਾ।
ਹਰ ਕਾ ਬਿਲੋਭ ਨਾ ਬਿਲੋਭ ਹੋ ਮੇਰੇ ਭਾਈ।
ਇਸ ਕਰਕੇ ਕਬੀਰ ਜੀ ਕਹਿੰਦੇ ਸਭ ਤੋਂ ਚੰਗਾ ਕੰਮ ਇਹ ਹੈ ਪਰਮੇਸ਼ਰ ਦੇ ਨਾਮ ਦਾ ਬਿਲੋਵਣਾ। ਬਿਲੋਵਣਾ ਮੈਨੇ ਰਿੜਕਣਾ, ਅੰਦਰ ਵਾਰ ਵਾਰ ਰਿੜਕੋ, ਅਭਿਆਸ ਕਰੋ ਸ਼ਬਦ ਦਾ, ਨਾਮ ਦਾ। ਹੇ ਭਾਈ, ਨਾਮ ਨੂੰ ਵਾਰ ਵਾਰ ਅੰਦਰ ਉਚਾਰਨ ਕਰਨਾ ਕਰੋ ਹਿਰਦੇ ਤਲ ਤੇ।
ਸਹਿਜ ਬਿਲੋਵ ਹੋ ਜੈਸੇ ਤਤ ਨਾ ਜਾਈ।
ਸਹਿਜੇ ਸਹਿਜੇ ਰਿੜਕੋ ਉਹਨੂੰ, ਸਹਿਜੇ ਸਹਿਜੇ ਅੰਦਰ ਸਹਿਜ ਅਵਸਥਾ ਵਿਚ ਸਵਾਸ ਦੇ ਵਿਚ ਰੱਖ ਕੇ ਇਸ ਤਰ੍ਹਾਂ ਜਪਣਾ ਕਰੋ ਜਿਵੇਂ ਤਤ ਨਾ ਅੰਦਰੋਂ ਖਤਮ ਹੋ ਜਾਏ। ਕਬੀਰ ਸਾਹਿਬ ਇਸ ਤਰ੍ਹਾਂ ਦੇ ਬਚਨ ਕਰ ਰਹੇ ਨੇ। ਸੋ ਇਥੋਂ ਤੱਕ ਵਿਚਾਰ ਆਪ ਜੀ ਨੇ ਪ੍ਰਵਾਨ ਕਰਨੀ, ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ। ਆਓ ਸ਼ਬਦ ਪੜ ਕੇ ਸਮਾਪਤੀ ਕਰੀਏ। ਤੇਰਾ ਕੀਤਾ ਜਾਤੂ ਨਹੀਂ ਮੈਨੂੰ ਜੋਗ ਕੀ ਕੋਈ, ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਯੋਈ, ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੈ ਹਰਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।